तमाम मुसलमान भाई बहनों को ईद की दिली मुबारकबाद पेश करता हूँ। ये ईद तमाम दूसरी ईदों से मुख्तलिफ है, चूंकि कोविड 19 की वजह से सोशल डिस्टेंसिंग बरकरार रखनी है, इसलिए अपनी फैमिली के साथ वक्त गुजारें। स्टे होम, स्टे सेफ।
अस्सलाम वालेकुम, निघत बख्श, सेक्रेटरी वुमेन विंग पीटीआई जीटीए कनाडा और नासरा खान के साथ हम अपने प्रेसिडेंट अकबर वड़ाइज और तमाम इंटायर टीम ऑफ पीटीआई जीटीए वुमेन विंग की जानिब से तमाम मुसलमान बहन भाइयों को ईद मुबारक कहते हैं और अल्लाह से दुआ करते हैं कि इस पेंडेमिक से हम सबको महफूज रखे। स्टे होम, स्टे सेफ, ईद मुबारक।
ब्रैम्पटन में ब्रैमली और कंट्रीसाइड के इंटरसेक्शन पर बीएनसी मेडिकल सेंटर, जहां टोटल 4 फैमिली डॉक्टर्स अवेलेबल, 2 मेल और 2 फीमेल डॉक्टर्स। वेट टाइम कम से कम, इसलिए 2 डॉक्टर्स अवेलेबल एट अ टाइम ऑन ऑल दी शिफ्ट्स। साल के 365 दिन, जी हाँ 365 डेज खुला रहता है बीएनसी मेडिकल सेंटर, जहां अर्जेंट केयर, ईसीजी, स्टिचेस, कास्टिंग, एलर्जी टेस्ट और ब्लड लैब भी मौजूद है। बीएनसी फार्मेसी, जहां आपकी प्रिस्क्रिप्शन की पिक एंड ड्रॉप सर्विसेज दी जाती हैं। ऑप्टिकल स्टोर, जहां 4 आई डॉक्टर्स अवेलेबल हैं, और तो और काउंसलिंग सर्विसेज भी मौजूद। बीएनसी मेडिकल सेंटर, 289-569-0124।
770 AM दे प्यारे प्यारे श्रोतियों, मेरा यानी के डॉक्टर नरेंद्र रवि दा आप सब नु प्यार भरिया नमस्कार, सत श्री अकाल ते सलाम अलैकुम। जिस तरह के तुहानू पता ही है कि असी कल अते परसों शनिवार ते इतवार नू मुस्लिम भाईचारे नू ईद दीआं मुबारकां दे रहे सीगे, क्योंकि ईद सीगी। सो मैं जिथे कल कॉम्प्लीमेंटरी प्रोग्राम करदा उत्थे ईद दे बारे गलबात कीती सीगी। उहदा परपज़ ईद दा गल करदा कि मुस्लिम भाईचारे नू तां सारा कुछ पता ही है कि ईद की हुंदी है, ईद किन्ने प्रकार दी हुंदी है, ईद क्यों मनाई जांदी है, रमज़ान की है, रोज़े की है, हज की है, मुस्लिम्स दे बेसिक किहड़ियां किहड़ियां गल्लां उन्हां लई इंपोर्टेंट ने लाइफ दे विच। पर क्योंकि इहड़ा प्रोग्राम है पंजाबी दा है, तो इहनू साडी इंडियन कम्यूनिटी सुनदी है, पंजाबी भरा सुनदे ने, हिंदू भरा सुनदे ने। मैं सोचिया भी क्योंकि हुण असीं कनेडा दे विच आ के सब एक दूजे नूं कोल मिल के मिलदे हाँ, क्यों ना मैं अपनी कम्यूनिटी दे लई ईद दे बारे कुछ गल्लां करां, ताकि उन्हां नूं भी पता लग जाए, क्योंकि बाहलियां गल्लां 98% लोकां नूं पता ही नहीं हुंदियां। एक फॉर्मेलिटी दे तौर ते असीं कह दिंदे आं ईद मुबारक, कईआं नूं तां इह नहीं पता भी हैप्पी ईद कहना कि ईद मुबारक कहना, इहदे विच की डिफरेंस है। क्योंकि मैं कंपैरेटिव रिलीजन दा स्टूडेंट हाँ, इस करके मैनू थोड़ी बहुती हुण याद गल्लां ने, पर जदों मैं 40-42 साल पहलां पढ़दा सीगा जां पढ़ाउंदा सीगा इहदे उत्ते डिफरेंट रिलीजन दे उत्ते, उदों मैं तुहानूं डिटेल च दस सकदा सी। पर मैं वो उर्दू के शब्द, वह कुरान के शब्द नहीं लेने, क्योंकि वह तुहानू नहीं पता लगने। पर बेसिकली असी गल्लां मैं तुहाडे नाल करांगा। जिहड़ी ईद है यह एक्चुअल ईद उल फितर कहिंदे ने इहनू, इहदा मतलब ही यही है कि जिहड़े साडे भैन भरा मुस्लिम भैन भरा रोज़े रखते ने, 30 रोज़े हुंदे ने, रमादान भी कहिंदे ने, रमज़ान भी कहिंदे ने, वो दे फिर बड़ी डीप चली जानी है, मैं सिंपल सिंपल गल्लां करांगा। जिस दिन वह 30वां रोज़ा हुंदा, लास्ट रोज़ा हुंदा, उहदे विच जदों पहली बार वह चंद्रमे नूं देखदे ने, चंद नूं देखदे ने, तां उदों वह ईद मनाई जांदी है। ईद जिहड़ी हैगी इहदा मतलब यही है कि एंड ऑफ द फास्ट, जिहड़े आपां वर्त रखदे हां, जिहड़े वर्त रखदे ने, जदों वह खत्म हो जांदे ने उदों वह ईद मनाई जांदी है। सो दो तरह की ईद हुंदी है, देसी तरीके ना कह लो आपां, एक छोटी ईद, एक बड़ी ईद, मैं तां जी कहना हुंना। छोटी ईद जिहड़ी हैगी उहदा मतलब ही यही है कि एंड ऑफ रमदान, ते बड़ी ईद जिहनूं हैगी उहनूं ईद उल अदा कहिंदे ने, अदे दा मतलब है सैक्रीफाइस, कुरबानी। सो यह दो ईद हुंदियां ने, जिहड़ी हुण असीं ईद मना के हटे हाँ सैचरडे जां संडे नूं, इह छोटी ईद है। सो यह दो दिन चलदी है। सो इहदे विच कुछ गल्लां जिहड़ियां याद रखण वालियां इंपोर्टेंट गल्लां हुंदियां ईद दीआं, उह इह हुंदियां ने कि जिन्ना चिर तक साडे रोज़े चलदे ने, जिस तरह साडे हिंदू भरावां दे विच रामनौमी है, नराते हुंदे ने, उहदे विच असीं सवेरे सूरज चढ़न तों पहलां फास्ट करदे हां, कुछ खा के फास्ट शुरू कर दिंदे हां, ते दूजे दिन 9 दिन इह लगातार चलदे ने, ते जदों उह सूरज छिपदा उदों पहलां असीं आपणा वर्त तोड़दे हां। इसे तरह ही इहनां दे विच है कि सूरज दे चढ़न ते सूरज दे खत्म होण तक रोज़े चलदे ने, पर रोज़ियां दे दौरान कदे भी कोई चीज़ लिक्विड नहीं पीती जाती, नॉट ईवन वाइन, ईवन वाटर है जी, ये नहीं कोई पीना, तो ना ही असी कोई निंदा चुगली करनी है, नो सैक्स एट ऑल। ਸੋ ਨੋ ਸਮੋਕਿੰਗ ਜਿਹੜੇ ਭੈਣ ਭਰਾ ਕਰਦੇ ਨੇ, ਮੈਂ ਤਾਂ ਉਹਨਾਂ ਨੂੰ ਰਿਕੁਐਸਟ ਕਰਾਂਗਾ, ਸਾਡੇ ਇੱਥੇ ਮਿੱਤਰ ਵੀ ਨੇ ਸਟੂਡੀਓ ਦੇ ਵਿੱਚ, ਕਿ ਉਹ ਪੱਕੇ ਹੀ ਬੰਦ ਕਰ ਦੇਣ ਨੋ ਸਮੋਕਿੰਗ, ਹੈ ਨਾ। ਕਦੇ ਇਹਦਾ ਕੋਈ ਫਾਇਦਾ ਤਾਂ ਕੋਈ ਹੈ ਨਹੀਂ, ਸ਼ਾਇਦ ਇਹਦਾ ਮੇਰੇ ਗੱਲ ਕਹਿਣ ਨਾਲ ਹੀ ਅਸਰ ਹੋ ਜੇ। ਸੋ ਇਸ ਤਰ੍ਹਾਂ ਨੋ ਸਮੋਕਿੰਗ, ਇਹ ਰੋਜ਼ਿਆਂ ਦੇ ਵਿੱਚ ਇਹ ਗੱਲਾਂ ਬੇਸਿਕ ਮੰਨੀਆਂ ਜਾਂਦੀਆਂ ਨੇ। ਫਿਰ ਦੂਸਰੀ ਗੱਲ ਇਹ ਹੁੰਦੀ ਹੈ, ਇਹਦੀ ਖਾਸੀਅਤ ਇਹ ਹੁੰਦੀ ਹੈ ਵੀ ਜਿਹੜਾ ਸਾਡੀ ਈਦ ਸ਼ੁਰੂ ਹੁੰਦੀ ਹੈ ਜਦੋਂ ਵੈਨ ਵੀ ਸੀ ਦਾ ਨਿਊ ਮੂਨ ਇਨ ਫਸਟ ਸਾਈਟ, ਜੋ ਪਹਿਲੀ ਵਾਰ ਦੇਖਦੇ ਹਾਂ। ਇਹਦੇ ਵਿੱਚ ਮੈਂ ਇਹ ਕੰਪਲੀਕੇਸ਼ਨਸ ਬੇਸ਼ੱਕ ਬਹੁਤ ਨੇ, ਪਰ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਹੈ ਵੀ ਮੈਂ ਬੇਸਿਕ ਗੱਲਾਂ ਕਰਾਂਗਾ, ਕਿ ਇਹਦਾ ਹੁਣ ਤੁਹਾਨੂੰ ਕੁਐਸਚਨ ਵੀ ਕਰ ਸਕਦੇ ਹੋ ਵੀ ਜਿਹੜਾ ਮੱਕੇ ਮਦੀਨੇ 'ਚ ਚੰਦਰਮਾ ਕਿਸੇ ਹੋਰ ਟਾਈਮ ਚੜ੍ਹਦਾ ਹੋਊਗਾ, ਪਾਕਿਸਤਾਨ 'ਚ ਹੋਰ ਟਾਈਮ ਚੜ੍ਹਦਾ ਹੋਊਗਾ, ਇੰਡੀਆ 'ਚ ਹੋਰ ਟਾਈਮ ਚੜ੍ਹਦਾ ਹੋਊਗਾ, ਪਰ ਮੈਂ ਇਹਨਾਂ ਗੱਲਾਂ 'ਚ ਨਹੀਂ ਪੈਂਦਾ। ਈਵਨ ਮੈਨੂੰ ਫਵਾਦ ਚੌਧਰੀ ਸਾਹਿਬ, ਮੈਂ ਸੁਣ ਰਿਹਾ ਸੀ ਪਾਕਿਸਤਾਨ ਦੇ, ਉੱਥੇ ਵੀ ਗੱਲਬਾਤ ਹੋ ਰਹੀ ਸੀ, ਆਈ ਡੋਂਟ ਵਾਂਟ ਟੂ ਗੋ ਇਨ ਡਿਟੇਲ, ਪਰ ਬੇਸਿਕ ਗੱਲ ਆਪਾਂ ਕੀ ਲੈਣਾ, ਆਪਾਂ ਤਾਂ ਅੰਬ ਖਾਣੇ ਨੇ, ਆਪਾਂ ਪੇੜ ਤੋਂ ਕੀ ਲੈਣਾ। ਗੱਲ ਇੰਨੀ ਕਹਿ ਵੀ ਜਦੋਂ ਤੁਸੀਂ ਪਹਿਲੇ ਵਾਰ ਚੰਦਰਮੇ ਨੂੰ ਦੇਖਦੇ ਹੋ, ਚੰਦ ਨੂੰ ਦੇਖਦੇ ਹੋ, ਤਾਂ ਉਦੋਂ ਈਦ ਮਨਾਈ ਜਾਂਦੀ ਹੈ। ਔਰ ਇੱਕ ਸਭ ਤੋਂ ਵਧੀਆ ਗੱਲ ਇਹ ਹੈ, ਜਿਹੜੀ ਕਿ ਨਵੀਂ ਗੱਲ ਬਹੁਤ ਬੰਦਿਆਂ ਨੂੰ ਨਹੀਂ ਪਤਾ ਹੋਵੇਗਾ, ਕਿ ਜਿਹੜੀ ਈਦ ਹੈ ਹਰ ਸਾਲ 10 ਜਾਂ 11 ਦਿਨ ਪਹਿਲਾਂ ਆਉਂਦੀ ਹੈ। ਕਿਉਂ? ਉਹਦਾ ਕਾਰਨ ਇਹ ਹੈ ਵੀ ਜਿਹੜੇ ਸਾਡੇ ਕੋਲ ਕੈਲੰਡਰ ਹੈ ਉਹਦੇ ਵਿੱਚ 30 ਦਿਨ ਜਾਂ 31 ਦਿਨ ਹੁੰਦੇ ਨੇ ਮਹੀਨੇ ਦੇ, ਪਰ ਕਿਉਂਕਿ ਇਹ ਚੰਦ ਦੇ ਹਿਸਾਬ ਨਾਲ ਆਪਣਾ ਕੈਲੰਡਰ ਬਣਾਉਂਦੇ ਨੇ, ਇਸ ਕਰਕੇ ਬੇਸਿਕਲੀ ਜਿਹੜੀ ਮੈਨੂੰ 40 ਸਾਲ ਪਹਿਲਾਂ ਗੱਲ ਯਾਦ ਹੈ ਵੀ ਉਹ 29.5 29.5 ਜਾਂ ਸਮਥਿੰਗ ਲਾਈਕ ਦਿਸ ਕਲੋਜ਼, ਇਹਦਾ ਮਤਲਬ 10-11 ਦਿਨਾਂ ਦਾ ਹਰ ਸਾਲ ਫਰਕ ਪੈ ਜਾਂਦਾ। ਇਹ ਵੀ ਇੱਕ ਖਾਸੀਅਤ ਹੈ ਵੀ ਜਿਹੜੀ ਈਦ ਹੈ ਹਰ ਸਾਲ 10 ਜਾਂ 11 ਦਿਨ ਪਹਿਲਾਂ ਆਉਂਦੀ ਹੈ। ਫਿਰ ਤੀਸਰੀ ਗੱਲ ਇਹਦੇ ਵਿੱਚ ਇਹ ਹੈ ਕਿ ਈਦ 2 ਦਿਨ ਚੱਲਦੀ ਹੈ ਅਤੇ ਕਈ ਵਾਰ 3 ਦਿਨ ਵੀ ਚੱਲਦੀ ਹੈ ਕਈ ਕੰਟਰੀ ਦੇ ਵਿੱਚ ਸਮਾਲ, ਪਰ ਆਪਾਂ ਇਹ ਵੀ ਨਹੀਂ ਗੱਲ ਪੈਂਦੇ ਵੀ 2 ਦਿਨ ਬੇਸਿਕਲੀ ਮਜੋਰਟੀ ਜਿਹੜੀ ਹੈ ਈਦ 2 ਦਿਨ ਮਨਾਈ ਜਾਂਦੀ ਹੈ। ਸੋ ਈਦ ਵਾਲੇ ਦਿਨ ਕੀ ਕਰਦੇ ਨੇ ਕਿ ਸਵੇਰੇ ਸਵੇਰੇ ਉੱਠ ਕੇ ਨਹਾਉਣਾ ਧੋਣਾ, ਵਧੀਆ ਕੱਪੜੇ ਪਾਉਣੇ, ਮਹਿੰਦੀ ਲਾਉਣੀ, ਚੂੜੀਆਂ ਲਾਉਣੀਆਂ, ਸਭ ਕੁਝ ਪਾਉਣੇ, ਵਧੀਆ ਕੱਪੜੇ, ਕਿਉਂਕਿ ਖੁਸ਼ੀ ਦਾ ਮਾਹੌਲ ਹੈ। ਸੋ ਫਿਰ ਉਹਨੂੰ ਇੱਕ ਦੂਜੇ ਨੂੰ ਗ੍ਰੀਟਿੰਗ ਕਰਦੇ ਨੇ, ਈਦ ਮੁਬਾਰਕ ਕਹਿੰਦੇ ਨੇ, ਹਾਂਜੀ। ਸੋ ਇਸ ਤੋਂ ਬਾਅਦ ਫਿਰ ਮਾਸਕ ਦੇ ਵਿੱਚ ਜਿਹੜੇ ਮਸਜਿਦ ਦੇ ਵਿੱਚ ਜਾਣਾ ਜਾਂ ਓਪਨ ਗਰਾਊਂਡ ਦੇ ਵਿੱਚ ਜਾਣਾ, ਹੁਣ ਕਿਉਂਕਿ ਕਰੋਨਾ ਵਾਇਰਸ ਨੇ ਸਾਰੀ ਦੁਨੀਆ ਨੂੰ ਢਾਇਆ ਵੈ, ਸੋ ਮੇਰੇ ਖਿਆਲ ਔਨਲਾਈਨ ਹੋਈ ਜਾਂ ਕੋਈ ਹੋਈ ਤਾਂ ਮੈਂ ਤਾਂ ਨਹੀਂ ਜਾ ਸਕਿਆ। ਸੋ ਪਰਪਜ਼ ਇਹੀ ਹੈ ਵੀ ਇਕੱਠੇ ਹੋ ਕੇ ਇਹ ਪ੍ਰੇਅਰਸ ਕਰਦੇ ਨੇ ਅੱਲਾਹ ਦੇ ਕੋਲ, ਖੁਦਾ ਦੇ ਕੋਲ। ਉਸ ਤੋਂ ਬਾਅਦ ਗਿਫਟ ਦਿੱਤੀਆਂ ਜਾਂਦੀਆਂ ਨੇ, ਈਦੀ ਕਹਿੰਦੇ ਨੇ, ਬੱਚਿਆਂ ਦੇ ਲਈ, ਵੱਡਿਆਂ ਦੇ ਲਈ, ਮਦਰ ਦੇ ਲਈ, ਅੱਬਾ ਅਤੇ ਅੰਮੀ ਦੇ ਲਈ ਆਪਾਂ ਗਿਫਟਾਂ ਦਿੰਦੇ ਹਾਂ, ਕੁਛ ਕਰਦੇ ਹਾਂ, ਘਰਾਂ ਜਾ ਕੇ ਥੈਂਕਸ ਕਰਦੇ ਹਾਂ, ਕਿਸ ਤਰ੍ਹਾਂ ਕਰਦੇ ਹਾਂ, ਅਤੇ ਨਾਲ ਹੀ ਜਿਹੜੇ ਲੈੱਸ ਫਾਰਚੂਨ ਹੁੰਦੇ ਨੇ ਜਿਹਨੂੰ ਆਪਾਂ ਗਰੀਬ ਕਹਿ ਸਕਦੇ ਹਾਂ, ਉਹਨਾਂ ਨੂੰ ਵੀ ਗਿਫਟ ਦੇਣੇ ਚਾਹੀਦੇ ਨੇ ਔਰ ਦਿੰਦੇ ਵੀ ਨੇ। ਔਰ ਮੈਂ ਤੁਹਾਨੂੰ ਇੱਕ ਬੜੀ ਮਜ਼ੇਦਾਰ ਗੱਲ ਦੱਸਦਾ ਪੋਲੀਟੀਕਲ, ਕਿ ਜਿਹੜੀ ਈਦ ਸੀਗੀ ਵਾਈਟ ਹਾਊਸ ਅਮੈਰੀਕਾ ਦੇ ਵਿੱਚ 1805 ਦੇ ਵਿੱਚ ਜਿਹੜੇ ਉੱਥੋਂ ਦੇ ਪ੍ਰੈਜੀਡੈਂਟ ਸੀ ਉਹਨਾਂ ਨੇ ਮਨਾਈ ਸੀ, ਉਸ ਤੋਂ ਬਾਅਦ ਥੋੜ੍ਹੀ ਜਿਹੀ ਗੜਬੜ ਹੋ ਗਈ ਹੈ ਕਹਿ ਲਓ ਪੰਜਾਬੀ 'ਚ। ਫਿਰ ਹਿਲਰੀ ਕਲਿੰਟਨ ਨੇ 1996 ਦੇ ਵਿੱਚ ਫਸਟ ਟਾਈਮ ਵਾਈਟ ਹਾਊਸ ਦੇ ਵਿੱਚ ਜਿਹੜੀ ਸੀਗੀ ਉਹਨੂੰ ਈਦ ਨੂੰ ਹੋਸਟ ਕੀਤਾ ਸੀਗਾ। ਸੋ ਬੇਸਿਕਲੀ ਜਿਹੜੇ ਸੱਚਾ ਮੁਸਲਮਾਨ ਹੈ, ਜਿਹੜਾ ਅੱਲਾਹ ਦੇ ਵਿੱਚ, ਖੁਦਾ ਦੇ ਵਿੱਚ ਵਿਸ਼ਵਾਸ ਰੱਖਦਾ, ਉਹਦੇ ਕੋਲੋਂ 5 ਗੱਲਾਂ ਦੀ ਉਮੀਦ ਕੀਤੀ ਜਾਂਦੀ ਹੈ। ਹਰ ਧਰਮ ਦੇ ਵਿੱਚ ਚੰਗੀਆਂ ਗੱਲਾਂ ਦੱਸੀਆਂ ਜਾਂਦੀਆਂ ਨੇ, ਇਸੇ ਤਰ੍ਹਾਂ ਮੁਸਲਿਮ ਧਰਮ ਦੇ ਵਿੱਚ ਇਹ ਗੱਲ ਦੱਸੀ ਗਈ ਹੈ ਕਿ ਸਭ ਤੋਂ ਪਹਿਲੀ ਬੇਸਿਕ ਗੱਲ ਹੈ ਕਿ ਹੀ ਸ਼ੁੱਡ ਹੈਵ ਫੇਥ ਇਨ ਅੱਲਾਹ, ਕਿ ਸਾਡਾ ਰੱਬ ਦੇ ਵਿੱਚ, ਅੱਲਾਹ ਦੇ ਵਿੱਚ ਯਕੀਨ ਹੋਣਾ ਜ਼ਰੂਰੀ ਹੈ। ਅੱਲਾਹੂ ਅਕਬਰ, ਇਹਦਾ ਮਤਲਬ ਵੀ ਇਹੀ ਹੈ ਕਿ ਅੱਲਾਹ ਜਿਹੜਾ ਉਹ ਗ੍ਰੇਟੈਸਟ ਹੈ। ਦੂਸਰੀ ਗੱਲ, ਮੁਸਲਿਮ ਭਾਈਚਾਰੇ ਤੋਂ ਇਹ ਆਸ ਕੀਤੀ ਜਾਂਦੀ ਹੈ ਇੱਕ ਸੱਚੇ ਮੁਸਲਮਾਨ ਤੋਂ ਕਿ ਉਹ ਦਿਨ ਦੇ ਵਿੱਚ 5 ਵਾਰ ਨਮਾਜ਼ ਪੜ੍ਹੇਗਾ, ਜਿਹਨੂੰ ਪ੍ਰੇਅਰ ਕਹਿ ਸਕਦੇ ਹਾਂ। ਫਿਰ ਜਕਾਤ ਦਾ ਨਿਯਮ ਹੈ, ਜਿਹਨੂੰ ਚੈਰਿਟੀ ਕਹਿ ਸਕਦੇ ਹਾਂ, ਹੱਥ ਕਾਲ ਖਾਏ ਕੁਛ ਹੱਥੋਂ ਦੇ। ਜਕਾਤ ਦੇ ਕੀ ਨੇ ਉਹ ਬੜੇ ਡਿਟੇਲ ਦੇ ਵਿੱਚ ਨਹੀਂ, ਕਿਉਂਕਿ ਜਾ ਹੀ ਨਹੀਂ ਸਕਦੇ, ਬੜੀਆਂ ਬੁੱਕਸ ਭਰੀਆਂ ਪਈਆਂ ਨੇ ਜਿਹਦੇ ਵਿੱਚ ਵੀ ਜਕਾਤ ਕਿੰਨੀ ਦਿੱਤੀ ਜਾਂਦੀ ਹੈ, ਕਿਵੇਂ ਦਿੱਤੀ ਜਾਂਦੀ ਹੈ, ਕਿਸ ਤਰ੍ਹਾਂ ਦੀ ਇਨਕਮ ਹੋਵੇ, ਆਪਾਂ ਮੈਂ ਤੁਹਾਨੂੰ ਬੇਸਿਕਲੀ ਗੱਲਾਂ ਦੱਸਦਾ। ਫਿਰ ਫਾਸਟਿੰਗ, ਫਾਸਟਿੰਗ ਜਿਵੇਂ ਰੋਜ਼ੇ ਹੋ ਗਏ ਆਪਣੇ, ਰੋਜ਼ੇ ਰੱਖਣੇ 30 ਦਿਨ, ਅਤੇ ਉਸ ਤੋਂ ਬਾਅਦ ਹੱਜ, ਜਿਸ ਤਰ੍ਹਾਂ ਆਪਾਂ ਜਿਹੜੇ ਸਿੱਖ ਭਰਾ ਨੇ ਉਹ ਦਰਬਾਰ ਸਾਹਿਬ ਦੇ ਵਿੱਚ ਜਾਂਦੇ ਨੇ, ਉਹਨਾਂ ਦਾ ਇਹ ਕੱਬ ਹੈ, ਜਿਵੇਂ ਇਮਰਾਨ ਖਾਨ ਨੇ ਜਦੋਂ ਕਰਤਾਰਪੁਰ ਦਾ ਬਾਰਡਰ ਖੋਲ੍ਹਿਆ ਸੀਗਾ ਉਦੋਂ ਉਹਨਾਂ ਨੇ ਬੜੀ, ਮੈਨੂੰ ਵਧੀਆ ਗੱਲ ਲੱਗੀ ਇਮਰਾਨ ਖਾਨ ਦੀ, ਉਹ ਕਹਿੰਦਾ ਵੀ ਜੇ ਉਹਨਾਂ ਨੇ ਮੁਸਲਮਾਨ ਆਪਣੇ ਭਰਾਵਾਂ ਨੂੰ ਕਿਹਾ ਵੀ ਜੇ ਸਾਨੂੰ ਉੱਥੇ ਮੱਕੇ ਜਾਂ ਮਦੀਨੇ ਜਾਣ ਦੀ ਮਨਾਹੀ ਹੋ ਜੇ ਅਤੇ ਅਚਾਨਕ 10-20 ਸਾਲਾਂ ਪਿੱਛੋਂ ਉਹ ਖੋਲ੍ਹ ਦੇਣ ਵੀ ਚਲੋ ਜਾ ਕੇ ਤੁਸੀਂ ਕਾਬੇ ਦੇ ਦਰਸ਼ਨ ਕਰੋ, ਕਾਬੇ ਦੇ ਨਾਲ ਮਿਲਾਪ ਕਰੋ, ਅਤੇ ਤੁਹਾਡੇ ਕਿੰਨੀ ਤੁਹਾਨੂੰ ਖੁਸ਼ੀ ਹੋਏਗੀ। ਉਸੇ ਤਰ੍ਹਾਂ ਹੀ ਸਿੱਖ ਭਰਾਵਾਂ ਨੂੰ ਹੋ ਰਹੀ ਹੈ ਜਦੋਂ ਅਸੀਂ ਕਰਤਾਰਪੁਰ ਦਾ ਖੋਲ੍ਹਿਆ, ਕਿਉਂਕਿ ਗੁਰੂ ਨਾਨਕ ਇਜ਼ ਦਾ ਫਾਊਂਡਰ ਆਫ ਦਾ ਸਿੱਖ ਰਿਲੀਜਨ। ਸੋ ਕਿੰਨੀ ਵਧੀਆ ਲੌਜਿਕ ਸੀਗੀ, ਉਹ ਪੋਲੀਟਿਕਸ ਤੋਂ ਉੱਪਰ ਸੀਗੀ। ਸੋ ਇਸੇ ਕਰਕੇ ਆ ਵੀ ਬੰਦਾ ਪ੍ਰਧਾਨ ਮੰਤਰੀ ਆਉਂਦੇ ਨੇ ਜਾਂਦੇ ਨੇ, ਇਮਰਾਨ ਖਾਨ ਦੀ ਇਹ ਖਾਸੀਅਤ ਹੈ ਕਿ ਵੀ ਹੀ ਇਜ਼ ਅ ਮੈਨ ਆਫ ਪ੍ਰਿੰਸੀਪਲ। ਉਹ ਜਦੋਂ ਕਹਿੰਦੇ ਨੇ ਨਾ ਵੀ ਯੂ ਟਰਨ ਮਾਰਦਾ, ਯੂ ਟਰਨ ਤਾਂ ਆਪ ਹੀ ਮਾਰਨਾ, ਉਹ ਕਿਹੜਾ ਪੋਲੀਟੀਸ਼ੀਅਨ ਹੈ। है जी। क्रिकेट के जो कैप्टन भी सी तो इधर उधर घुमा के कद हर हर सैकेंड चेंज करनी पैंती सी पॉलिसी अपनी टीम के लिए जिताने लिए क्योंकि मेन परपज टीम में जिता इस तरह ही हो भी गुरबत को दूर करना पाकिस्तान के जोड़े गंद प्याव है हेरा फेरी है करप्शन है क्योंकि वह आप करता नहीं है जो वो करता हों एडा वा हस्पताल किमें बना लाता है जी लम नवल यूनिवर्सिटी किमें बना लाता खैर मैं वह कोई ये नहीं है को मैं पी टी आई का बंदा पर मैनू अच्छा लगता मैं उदों भी चंगा लगता जो पहली बार इंडिया आए तो मैं उन्होंने कॉलेज पढ़ाता सी उदों मुलाकात हुई बड़ा हंबल संगाऊ जहा बंद उस तरह ही होना संघता ही रहा तुम ये कहो भी तीन शादियां करा लिया वो डिफरेंट इशू है पर संघता जरूर रहा किसी की गल मनता नहीं तो अपनी दिल की गल करता इस करके नहीं जिन्हें भी प्रधानमंत्री पाकिस्तान के आए तो वह फौज के कंट्रोल च होंगे सके फौज तो भी नहीं डरता मेरा ख्याल है भी जो फौज का कुछ बंदा हो भज के देख ले तो फिर अगे निकल जाना पूरी एक्सरसाइज करता हिम्मत है अंदरों भी तो बाहरों भी सो ही इज़ ए नाइस परसन सो यदा मतलब जी मैं गल कर रहा पांच बेसिक गल्लां कि पर अल्लाह खुदा दे विच फेथ होना प्रेयर नमाज पढ़नी चैरिटी जगात देनी फास्टिंग जी रोज़े रखने ते नाल हज हुण हज के बारे मैं अपने भैन भरावां नूं थोड़ी जी गल दस दिंदा जिस तरह मैं गल कीती सीगी कि जिहड़े सिख भरा ने वह दरबार साहब दे विच हरिमंदर साहब दे विच जांदे ने क्योंकि वह मनदे ने कि उन्हां दा वह होली टैंपल है इसे तरह जिहड़ा हज है उहदे विच मुस्लिम वीरां नूं कहा गया कि लाइफ दे विच इक बार घट्टो घट्ट तुसीं हज जरूर करो हाजी जरूर बनो हाजी तो हज का ही फर्क है जिहड़ा हज करिया उहनूं हाजी कह दिंदे ने सो उहदे विच हुण मैं तुहानूं थोड़ी गल दसनी चाहुंदा भी उत्थे जिहड़ा मक्का हैगा शहर कह लो उहदे विच बहुत वड्डी सारी मस्जिद बनी हुई है वह मस्जिद के सेंटर दे विच एक स्क्वेयर बिल्डिंग है काली जिहनूं असीं काबा कहिंदे आं काबा बिल्डिंग का नाम है उहनूं बनाया किने सीगा मेरे हो सकदा नाम लैण च गलती हो जाए क्योंकि जदों तुसीं जिवें तो 40-45 साल पहलां पुछदे मैं तुहानूं स्पैलिंग भी पूरे दस दिंदा जोड़ दूं पर हुण तां क्योंकि मैं ऑनैसटली कहिंदा भी नहीं कदे पढ़िया सो वह जिहड़ा हैगा काबा जिहड़ी बिल्डिंग है वह इब्राहिम ने बनाई सी इब्राहिम ने क्यों बनाई सी क्योंकि उहदा बेटा सी बेटा तो हमेशा ही लविंग हुंदे ने इजमाइल शायद मैं गलत ना होवां सो ओह उहदी भी बहुत वधिया स्टोरी है स्टोरी कह लो जां इह उस हिस्ट्री दे विच आउंदा है कि उहनूं इक वार सुपना आया तो अल्लाह ने खुदा ने उहनूं कहा भी तूं जे मेरा बहुत वड्डा पाकत है इफ यू ट्रस्ट इन मी तो जिहड़ा तेरा बेटा है उहदी तूं कुरबानी दे भी उहदा गला कट दे कुछ कर दे समथिंग जदों उहनूं आया तो उहनूं लग्गिया भी इह शैतान है जिहड़ा माइंड है जां ईविल डैवल है अल्लाह तो यह गल कह ही नहीं सकता सो इस करके भी ये डैवल ने कहा होगा उन्हें उस गलते अल्लाह के गलते ट्रस्ट नहीं किया फिर उन्हें की होया कि दूसरे दिन फिर उही सुपना आया जा फिर उहदा ख्याल आया जा समाधि च बैठा जा कुछ होया सो फिर उन्हें अपने गल की भी नहीं ए दैट इज़ द रियल कमांड ऑफ अल्लाह तो उन्हें अपने बेटे नूं लिया तो कहिंदे अराफत दी जिहड़ी एक पहाड़ है हाँ जी राफत दा जे मैं ये भी मैं कहना सॉरी जे मैं कोई गलत नॉलेज ले रहा हो मक्के दे विच है माउंटेन है उत्थे वो लै गया तो रस्ते च उन्हें अपने बेटे नूं दस्या भी आ करके मैनूं हुक्म होया मैं तेरी कुरबानी लैनी है वो कहिंदा नो प्रॉब्लम वो जांदा होया रस्सी भी लै गया सी ते नाइफ भी लै गया सी उन्हें बेटे ने कहा भी मैनूं रस्सी ना बन्न दिओ हथ पैर तां कि मैं हिला ना ते तुसीं मेरी चाकू नाल कर दिओ कहिंदे जदों वो राफत दे लै के उहदा गर्दन कट्टी ते अल्लाह दी मौज कि वह देखिया कि एक लैम जिहड़ा सीगा तो वह सीगा इंस्टैड ऑफ वो ब्लड निकल रहा सीगा तो वो थान पर लैम सीगा तो उदों वह कुरबानी हो गई सो इस करके जिहड़ा अपना इब्राहिम सीगा उहनूं लोग अज तक भी पूजदे ने सो कहा जांदा भी उहने जिहड़ी काबे की बिल्डिंग जिहड़ी स्क्वेयर मैं तुहानूं दसी है वह उहने बनाई सीगी सो उहदे विच की है कि जदों भी कोई बंदे मुस्लिम जांदे ने उत्थे मक्के तां वह हज दा पहली जिहड़ी बिल्डिंग है काबा उहदे सत्त क्लॉक वाइज चक्कर लाउंदे ने हुण मैनूं ऐ नहीं पता भी शायद लैफ्ट हैंड कन्नी रहिंदे होणगे मैनूं माफ़ करो क्योंकि मैं जिन्नी कु मैनूं नॉलेज है उन्नी मैं दसण दी कोशिश करदा वह लाउंदे ने सत गेड़े उस तो बाद दो उत्थे घाटियां ने एक नूं साफा कहिंदे ने एक नूं मारवा कहिंदे ने यह भी मैं दस दिंदा भी जदों इब्राहिम ने इजमाइल दे गर्दन कट्टी उहदी कुरबानी दित्ती तां उहदी जिहड़ी वाइफ सीगी उहदा नाम मैनूं भुल गया शायद कोई नहीं मैनूं नाम नहीं आ रहा वह फिर भज के दो पहाड़ियां दे विच पानी दी तलाश कर रही सीगी सो उस तो बाद जिहड़ियां दो पहाड़ियां ने अल शाफा ते मरवाहा उहदे विच जिहड़े मुस्लिम वीर ने सत्त वार भजदे ने सत्त वार पैदल आउंदे ने और जस्ट सम सॉर्ट ऑफ रिस्पैक्ट फिर उहदे विच जिहड़ा मक्के दे विच इक माउंटेन है अराफत मैं तुहानूं कहा सी उत्थे जांदे ने चिट्टे कपड़े पाए हुंदे ने उहनां दे चिट्टे कपड़े इट्स ए सिंबल ऑफ इक्वलनैस सारे बराबर ने। यह नहीं है भी कोई फलाने देश का राजा या फलाने देश का प्रधानमंत्री जो जान के सारे बराबर ने। सो उस माउंटेन के उपर जाके यह फॉरगिवनेस परमात्मा के कोल अल्लाह को वाहेगुरु को जिस तरह भी आप सारे मंगते हैं कि अपन भुलां बख्शाने भी सने जो भी पाप किए ने सू बख्श दे, क्योंकि बख्शन तो एक परमात्मा ही होर तो कोई बख्श ही नहीं सकता है ना। माँ बाप भी जो बख्शन कंडीशन ला देंगे जो असं कि कानून चाहवे वो भी ला तू आ किता नहीं तो सज़ा भुगतनी पैंती है, पर अल्लाह वाहेगुरु परमात्मा को पूरी राइट है कोई सानू बख्श दिंदा है। फिर इस तो बाद की है भी मीना दे विच, एक मीना सिटी है उहदे विच तीन पिलर हुंदे सी, हुण उह दीवार बना दित्ती आ। जदों मैं पढ़दा सी उस टाइम पिलर सी, मैनूं याद है सानू साडे टीचर डॉक्टर हसन वो सानू दसदे हुंदे सी पिलर है भी उहदे उत्ते सत छोटे छोटे कंकर कह लो स्टोन कह लो मारदे सीगे भी उह डैवल है, तां कि कहा सी भी तू साडे इब्राहिम नूं मिसगाइड कर रहा सीगा इस करके उहदे उत्ते मारे जांदे ने। पर अनऑफिशियली मदीना भी जांदे ने, मदीना मुहम्मद साहब दा की है अपना उत्थे दफनाए सीगे ते अनऑफिशियली उत्थे भी जाके लोग उत्थे दर्शन करते हैं। सो इस तरह की हज है, सो ये जिंदगी देते हैं तो जो करके आते हैं हज करके आते लोग उन्होंने बड़ी इज्जत मान करते हैं भी हयाजी बने परमात्मा दरबार में जाके आया। सो मैं मुहम्मद साहब के बारे एक गल तुहानू दसनी चाहना कि मुहम्मद साहब जिहड़े सीगे पैगंबर वह पहुंचे हुए सी ऑफकोर्स अल्लाह दे नाल मिले हुए सी, खुदा दे नाल मिले हुए सीगे ते जदों वह सीगे प्रेजेंट तो कुछ लोग जिहड़े सीगे उन्होंने बड़ा मानते सके बड़ी रिस्पैक्ट करते उन्होंने पता सगा कि अंदर इन्हें जी अंदर वो ही इज़ अटैच विद अल्लाह। सो वो कोई मेरे वर्गा मूर्ख भी सगा ना, मैंने भुल गया वह मूर्ख का तो वैसे ना भुलना ही चंगा होंगे वह ना भुल गए तो उन्हें कहा भी ये सब ड्रामेबाजी करते कोई नॉलेज नहीं, ये कहता भी मैनू तुरताम की नॉलेज हैगी दरगाह की नॉलेज आ उपर नॉलेज आ जिते खुदा रहा भी इन कुछ नहीं पता। उन्हें की किया जो 10-15 उन्होंने भगत बैठे सके डिसाइपल बैठे सी मरीद बैठे सी वह बंदा सिर फिरिया आ गया बंदा। सो उदे उन्हें कहा भी तू कहना भी मैनू तुर उपर तक की पता भी कितने कितने दरगाह की है स्वर्ग की है नर की है जो भी कुछ है अल्लाह कितने है तू मैनू ऐ सिंपल दस दे कि मेरी मुठ्ठी दे विच की है। वह मुहम्मद साहब हस पे कहिंदे तां बहुत छोटी गल है भी तेरी मुठ्ठी च की चीज़ है दसना, तू ऐ कर मैनू तो पुछदा ना भी मैं तेरी दसा मुठ्ठी च की है तू जी मुठ्ठी दे विच चीज़ लैके आ उहनू पुछ के मैं कौन आ। आई जस्ट रिपीट उन्हें कहा कि तू दस मेरी मुठ्ठी च की है, वह कहते बहुत छोटी चीज़ है मुहम्मद साहब कहते पर मैं तेन ये गल कहना जी तेरी मुठ्ठी चीज़ है ना तू उन्हू पुछ के मैं कौन आ। वह कहता जी वह तो बेजान चीज़ है वह तो बोल ही नहीं सकती, कहता यही तो गल है जे परमात्मा चाहे अल्लाह चाहे खुदा चाहे वह जेडे जिन्हें जान नहीं होंगी उन्होंने जान पा देंदा, सो जान पाने वाला परमात्मा ही है। सो जो उन्हें कहा उन्हें मुठ्ठी खोली कहते मुहम्मद साहब कहता यह तो स्टोन है पत्थर है यह तो बोल ही नहीं सकता, कहता पुछ के तो देख। जदों उन्हें पूछया उन्हें पता सी बोलना तो इन्हें है नहीं, उन्हें पत्थर नूं पूछया भी दस ये कह जिवें जोकिंग कहने स्टेयरिंग कह देने आप मजाक के तौर पर भी ये मुहम्मद साहब कहते हैं भी ये कौन है दसी ये बारे। सो कहते उस टाइम जिहड़ा पत्थर सीगा वह भी बोल पिया, उन्हें कहा सी ला इलाह इल्लल्लाह मुहम्मद रसूल अल्लाह कि जिहड़ा मुहम्मद साहब ने प्रॉफिट यह परमात्मा का रूप ने, बेशक मेरे कोई कंट्राडिक्शन करे या जो कुछ करे मतलब यही है भी वह भी खुद परमात्मा के नाल मिल चुके सीगे। सो कहन दा मेरा मतलब है भी जिहड़े पहुंचे हुए संत फकीर पैगंबर हुंदे ने ना वो अंदरों मिले हुए हुंदे ने। सो यह सारी आल अबाउट ईद दे बारे है गलबात है। मैं तुहानू होर भी मुहम्मद साहब दीआं साखियां सुनावां जो मैनूं टाइम मिलिया, हुण डॉक्टर अंकुश मेरे नाल लाइन ते ने पर मैं एक मिनट गल दस दिया भी जिहड़ा साडा प्रोग्राम सी मैं भुल गया यह BNC मैडिकल सेंटर के सहयोग के नाल किया जाता जिहड़ा कि ब्रैम्पटन दे विच है ब्रैमली अते कंट्री साइड की नुक्कर ते जिथे कि फिजियोथैरेपी कैरोप्रैक्टर फार्मेसी है साडी अर्जेंट केयर है वाक इन क्लीनिक फैमिली प्रैक्टिस है डरमेटोलॉजिस्ट ने काउंसलिंग आ आई डॉक्टर्स ने यह सारिया असीं उत्थे सर्विसिज दिंदे आ। सो तुसी उत्थे जा सकते हो ब्रैमली ते कंट्री साइड की नुक्कर ते जे फोन करना 2895690124 0124 0125 0126 0127 9057935888 9057935866 उधर 5888 है इधर 5866 है बाकी सारे सेम नंबर ने। बाकी गल छड्डो कार चको ते ब्रैमली जे लोड है ते ब्रैमली ते कंट्री साइड ते आ जाओ नाल पिज़्ज़ा खाओ नाल गैस भराओ नाल डॉक्टर नूं मिल लो। सो मेरे नाल हुण डॉक्टर अंकुश लाइन ते ने, थोड़े जे मिनट उन्हां नाल गल करांगे क्योंकि वह हमेशा ही बिजी हुंदे ने। डॉक्टर अंकुश जिहड़े कि बी एन सी मैडिकल सेंटर दे विच हैड ने, वैसे तो चार डॉक्टर होर भी ने, सो ये हैड ने, यंग डॉक्टर ने। तो जे तुसी कोई इन्हां तों सैकंड ओपीनियन लैनी होवे, पर मेरी हथ जोड़ के बेनती है, मैं कोई प्रचार नहीं कर रहा कि साडे कोले तुसी क्लीनिक जाओ ते साडे कोल दवाइयां लो, डॉक्टर नूं दिखाओ, वी आर ऑलरेडी फुल, ओवर क्राउडड है। पर जे किसी ने सैकंड ओपीनियन लैनी है, जस्ट फॉर द सेक ऑफ हैल्प, तुसी डॉक्टर अंकुश नाल उत्थे जाके गलबात कर सकदे हो। सो डॉक्टर अंकुश, वेलकम हीयर।
हां जी, थैंक यू वेरी मच फॉर हैविंग मी।
ओके डॉक्टर अंकुश, कैन यू प्लीज टेल अस लिटिल बिट अबाउट, यू नो, अजकल जिहड़ी है उन्होंने जो लीनियंट होए ने लोग हुण दसन, मैं रस्ते जाउंदा हुंदा सुन रहा सीगा कि हुण उह फेर केस बदने शुरू हो गए, कि इस तरह नहीं, मतलब तुहाडा की ऑब्जरवेशन है, भी इह केस बदनगे होर जां इह घटनगे?
इट्स जस्ट माय प्रेडिक्शन इज दैट ऑफ कोर्स जिदो सोशल डिस्टेंसिंग थोड़ा लूसन करता naturally, because it's an infectious disease, cases bad sakde hai. So that's obvious. And I guess my point, jada, like patients nu dasan hai, be koshish karo, be unless you have to leave, don't leave. When mausam bhi sona ho gaya, we all naturally want to go out, you know, enjoy the weather, go outside, go to places we haven't been. But the smart thing right now is to stay home, because going out increases your risk of getting the virus. And if you have the disease, jo tonu hoi vi hai, but tonu symptom hi hai, ke tusi dujiyan nu vi de sakde ha. I'll just give you a little bit of some medical updates for COVID-19. There aren't too many, but like one is that today a study came out, koi study aaj I see in the New England Journal of Medicine. They did a study on about 1,063 patients. Mm-hmm. It involved 10 countries. They looked at a medicine called remdesivir. It was created for Ebola virus. And it did show promising results in terms of jede loki jinna nu kind of severe COVID hoya ve, jinna nu oxygen di loda or ventilator te aye, they're getting mechanical ventilation. It showed the aid dwai de naal, and aid dwai IV medicine, so hospital shelf mil sakdi hai, te ohde naal they improved quicker. So jede patients nu dwai inna ne ditti si, they improved in 11 days compared to 15 days. So this is one good medicine so far. Sare medicine cho jira it is showing promising results. Ek te nam study aa jaiye. But remember, ye jehdi dawai hai, ek ta it's not approved yet. Ye ta hale study kar de pe na. Te dusri gal, ye IV medicine hai. So ye tusi prescribe karke lai nahi sakde, ghar nahi rakh sakde. Ye sirf hospital ch mil sakdi hai tonu. And OV under doctor guidance, of course. The other thing is they're studying some other medicines too. But that's what everyone is waiting for, hai na, koi dawai aave jehdi inu theek kar sakdi hai. But remember, ye jehda virus hai, like HIV virus, like Ebola virus, like influenza, like the flu, there still isn't any good medicines for any of those viruses. Matlab medicines hai ye jehdi oh infection nu thoda control kar sakde hai, people can have less symptoms, they can improve a little bit more quickly, but hale tak koi pakka nahi ilaaj aaya. So don't be anticipating bhi koi dawai aave jehdi do koi nu theek kar sakdi hai. But as long as there's some medicines that show they reduce the time duration of the infection, that's all good. And then ultimately the real thing is patience for the vaccine. Jo vaccine aagi, that's my thought, is sirf a virus vaccine theek kar sakdi hai. That's just my thinking based on all the other viruses.
ਹਾਂਜੀ, ਸੋ ਡਾਕਟਰ ਸਾਹਿਬ, ਮੈਨੂੰ ਹੋਰ ਤੁਸੀਂ ਕੁਐਸਚਨ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜਨਰਲ। ਵੈਸੇ ਤਾਂ ਪਹਿਲਾਂ ਮੈਂ ਆਪਣੇ ਸਰੋਤਿਆਂ ਨੂੰ ਦੱਸ ਦਿਆਂ ਵੀ ਡਾਕਟਰ ਅੰਕੁਸ਼ ਗੋਇਲ ਮੇਰੇ ਨਾਲ ਲਾਈਨ 'ਤੇ ਉਤਰੇ। ਤੁਸੀਂ ਤਾਂ ਕੋਈ ਵੀ ਕੁਐਸਚਨ ਪੁੱਛਣਾ ਹੈਲਥ ਨਾਲ ਰਿਲੇਟਡ, ਡਜ਼ਨਟ ਮੈਟਰ ਕਰੋਨਾ ਵਾਇਰਸ ਹੈ, ਕੋਈ ਤੁਹਾਨੂੰ ਕੋਈ ਵੀ ਬਿਮਾਰੀ ਹੈ, ਹਾਂਜੀ, ਅਤੇ ਲੈਂਗੁਏਜ ਵਧੀਆ ਰੱਖਿਓ ਤੁਸੀਂ, ਮੇਰੇ ਖਿਆਲ 10-15 ਮਿੰਟ ਹੀ ਨੇ ਮੇਰੇ ਨਾਲ ਲਾਈਨ 'ਤੇ। ਸੋ ਤੁਸੀਂ ਕੋਈ ਵੀ ਕੁਐਸਚਨ ਕਰ ਸਕਦੇ ਹੋ। ਫੋਨ ਨੰਬਰ ਸਟੂਡੀਓ ਦਾ ਹੈਗਾ 416-620-1778, 416-620-1778। जे तुहानू कोई तकलीफ है, जो कोई तुसी क्वेश्चन पूछना राइट वे हूँ तुसी पूछ लो। बाकी ठीक ठाक है, बाकी तो आप सारे सियाने ही हैं, हर अपना इंडियन पाकिस्तानी डॉक्टर ही है, डॉक्टर की तो कोई लोड़ मेखा बहुत घट है, मैं लाइट नोट पर कह रहे हैं। सो जे तुसी पूछना डॉक्टर साहब मेरे नाल ने, डॉक्टर अंकुश एक मैं तुहानू क्वेश्चन पूछना चाहुंदा सीगा, भी अजकल कई बार लोग कन्फ्यूज हो जाते हैं, वो सीरीयस नहीं लेंदे भी जे किसी का गला खराब है जां ड्राई खांसी हुंदी है जां माड़ी मोटी पेन भी हुंदी है, सोचते हैं भी शायद ये करोना वायरस है नहीं या कुछ नहीं, तुसीं उहदे बारे की करोगे? भी सानू रिस्क नहीं लेना चाहिए, अपने डॉक्टर नूं दिखा लेना चाहिए, क्योंकि आम बंदे नूं तां पता नहीं हुंदा, है ना, कदे इहनां नूं होवे भी गल घरे बह के बाजे, तो जो बाजे तो फिर पता लगे तो फिर साडी जान नूं बहुत वड्डा सीरीयस जिहड़ा खतरा हो जाए।
Yeah, because remember, jehde if it's a symptom of infection, that they're not specific. So, apa keh sakde bhi ਜਾਂ ਮੈਨੂੰ ਸਾਹ ਨਹੀਂ ਚੜਦਾ, ਮੈਨੂੰ ਨਹੀਂ ਖਾਣਾ, ਹੋ ਸਕਦਾ ਇਹਦੇ ਕੋਈ ਨੀ ਦੇਖੋ ਵੀ ਨੋ ਸਿਮਟਮ ਅਸਿਮਟਮੈਟਿਕ, ਮਤਲਬ ਤੁਹਾਨੂੰ ਕੋਈ ਨੀ ਸਿਮਟਮ ਹੈਗਾ, ਤੁਹਾਨੂੰ ਸਿਰਫ ਫੀਵਰ ਹੋ ਸਕਦਾ, ਤੁਹਾਨੂੰ ਸਿਰਫ ਜੁਕਾਮ ਹੋ ਸਕਦਾ, ਯੂ ਕੈਨ ਹੈਵ ਅ ਕੰਬੀਨੇਸ਼ਨ, ਯੂ ਕੈਨ ਹੈਵ, ਸੋ ਲਾਈਕ ਮਾਈ ਪੁਆਇੰਟ ਇਜ਼ ਦੇਰ ਇਜ਼ ਨੋ ਸਪੈਸਿਫਿਕ ਸਿਮਟਮਸ ਐਂਡ ਈਵਨ ਨੋ ਸਿਮਟਮਸ ਯੂ ਕੈਨ ਹੈਵ ਇਟ। ਸੋ ਦਾ ਮੇਨ ਥਿੰਗ ਟੂ ਰਿਮੈਂਬਰ ਇਜ਼ ਮੋਸਟ ਲੋਕਾਂ ਜਿਹਨਾਂ ਨੂੰ ਕੋਵਿਡ ਹੁੰਦਾ ਉਹ ਠੀਕ ਹੋ ਜਾਂਦੇ ਆ ਵਿਦ ਇਨ ਯੂ ਨੋ ਔਨ ਐਵਰੇਜ 2 weeks, they can be shorter, it can be longer, ਉਹਨਾਂ ਨੇ ਠੀਕ ਹੋ ਜਾਣਾ, but ਜਿਹਨਾਂ ਨੂੰ like already health problems ਹੈਗਾ, ਜਿਹਨਾਂ ਨੂੰ immune system ਥੋੜਾ ਜਿਹਾ weak ਆ, or even randomly, but see, we've seen a lot of cases, ਜਿਹੜੇ ਲੋਕੀ ਬਿਲਕੁਲ healthy ਆ, ਤੇ ਉਹਨਾਂ ਨੂੰ ਵੀ serious cases ਹੋ ਸਕਦੇ, so it's hard to predict, you know, COVID-19 serious complications cause ਕਰੂੰਗਾ, but generally it's unhealthy people, immunocompromised, older age, and so like, let's say ਮੈਨੂੰ ਹੋਇਆ ਵਿਆ coronavirus, and I have no symptoms or mild symptoms, ਮੈਨੂੰ ਘਰ ਰਹਿਣਾ ਚਾਹੀਦਾ, ਆਈ ਸ਼ੁਡਨਟ ਗੋ ਟੂ ਵਰਕ ਐਂਡ ਸੀ ਪੇਸ਼ੈਂਟਸ, ਆਈ ਸ਼ੁਡਨਟ ਗੋ ਟੂ ਦ ਗਰੋਸਰੀ ਸਟੋਰ, ਬਿਕਾਜ਼ ਮੈਂ ਕਿਸੇ ਨੂੰ ਹੋਰ ਨੂੰ ਦੇ ਸਕਦਾ, ਉਹ ਜਾ ਕੇ 5 ਬੰਦੇ ਹੋਰ ਨੂੰ ਦੇ ਸਕਦੇ ਆ, ਐਂਡ ਉਹ ਮੇ ਬੀ 10 ਬੰਦਿਆਂ ਚੋਂ 1 ਮਰ ਸਕਦਾ, ਸੋ ਦੈਟਸ ਦ ਹੋਲ ਪੁਆਇੰਟ, ਇਫ ਯੂ ਹੈਵ ਸਿਮਟਮਸ, ਈਵਨ ਇਫ ਦੇ ਮਾਇਲਡ, ਯੂ ਸ਼ੁਡ ਸਟੇ ਹੋਮ, ਇਟਸ ਨਾਟ ਲਾਈਕ ਯੂਅਰ ਨਾਈਸ ਇਫ ਯੂ ਸਟੇ ਹੋਮ, ਇਟਸ ਯੂਅਰ ਰਿਸਪੋਂਸਿਬਿਲਿਟੀ, ਯੂ ਹੈਵ ਟੂ, ਇਟ ਸ਼ੁਡ ਬੀ ਲੀਗਲ, ਬਟ ਅਨਫੋਰਚੁਨੇਟਲੀ ਐਥਿਕਲੀ ਉਹ ਦੇ ਕੈਂਟ ਪੁੱਟ ਯੂ ਇਨ ਜੇਲ ਫਾਰ ਲੀਵਿੰਗ ਦ ਹੋਮ ਇਫ ਯੂਅਰ ਅ ਲਿਟਲ ਬਿਟ ਸਿਕ, but they should, you know, you have to stay home, you can't go to work, you can't lie and say, oh, I'm fine, je tonu koi bhi symptom hai ga, doesn't matter fever, doesn't matter cough, doesn't matter sore throat, runny nose, whatever it is, you should stay home, je tonde symptom tonu lagde hai thode worse ho rahe high fevers, you are having any shortness of breath, sa chal da koi bhi hai ji cheez, for definitely tonu pehla ta doctor nu phone karna chahida, phone taan karna chahida, because je tusi bahar jaoge tusi dooje nu infect kar sakde ho, if you phone first then the doctor can make some sort of safe path jide na tusi test kara sakde ha, and of course je tonu severe symptom aa sae boch aa chade ya difficulty breathing, then yes you should call 911 or the hospital, but mainly mera like just one sentence summary hai, abhi je tonu koi bhi symptom haga don't leave home, jinnu tonu nahi bhi haga koshish karo nahi jaanda, par je of course majbooriyan hai kaam wagaira jana tusi jao, but then wear your personal protective equipment, mask, gloves, make sure you follow cough etiquette and you know cover your spit, stay far a little bit distant even from your family members, je tusi bahar jaane, eh sara chija main tumhe koi nayi cheez nahi das reha, eh pehlan da everyone knows, but I'm just reiterating it just to hopefully je koi sunna dil know, but eh hale chija still important, it doesn't mean ba hun coronavirus kat reya, ba chija nu apan nu nahi load follow karniya, eh hale apan this is abc, this is the number one thing, jidda apan teeth brush karde ha svere, ukkan di lod hai, apan roz nahanne ha, apan roz sleep karde ha, apan roz khanne ha, ehi chija, these are now a part of our life too, so just realize this is now a part of our life, and maybe in a year or two is chija theek ho jungi, but in the meantime just be patient and continue to follow these, if you do you'll save so many lives.
ਹਾਂਜੀ, ਸੋ ਡਾਕਟਰ ਸਾਹਿਬ ਇੱਕ ਮੈਂ ਥੋੜ੍ਹਾ ਇੱਕ ਹੋਰ ਕੁਐਸਚਨ ਪੁੱਛਣਾ ਚਾਹੁੰਦਾ ਵੀ ਅੱਜ ਕੱਲ੍ਹ ਜਿਵੇਂ ਹੁਣ ਗਰਮੀਆਂ ਆ ਰਹੀਆਂ ਨੇ ਅਤੇ ਆਪਾਂ ਘਰਾਂ ਦੇ ਅੱਗੇ ਦੇਖਦੇ ਹਾਂ ਵੀ ਘਾਹ ਦੇ ਉੱਪਰ ਘਾਹ ਤਾਂ ਗ੍ਰੀਨ ਹੁੰਦਾ ਪਰ ਉਹਦੇ ਉੱਤੇ ਯੈਲੋ ਫੁੱਲ ਪੀਲੇ ਫੁੱਲ ਬੜੇ ਹੁੰਦੇ ਨੇ, ਸੋ ਜਿਹੜੇ ਪੀਲੇ ਫੁੱਲ ਨੇ ਉਹ ਮੈਨੂੰ ਜਿਸ ਤੱਕ ਮੈਨੂੰ ਥੋੜ੍ਹੀ ਜਿਹੀ ਗੱਲ ਯਾਦ ਨਹੀਂ ਤੁਸੀਂ ਕਿਸੇ ਸ਼ੋਅ 'ਤੇ ਦੱਸਿਆ ਸੀ ਵੀ ਉਹਦੇ ਨਾਲ ਜਿਹੜੀ ਬਰੀਦਿੰਗ ਦੀ ਪ੍ਰੋਬਲਮ ਆ ਜਾਂਦੀ, ਸੀਜ਼ਨ ਅਲਰਜੀਜ਼ ਦੀਆਂ ਪ੍ਰੋਬਲਮ ਆਉਂਦੀਆਂ ਨੇ, ਸੋ ਉਹਦਾ ਕੀ ਹੱਲ ਹੈ, ਕੀ ਕਰਨਾ ਚਾਹੀਦਾ ਸਾਨੂੰ?
Yeah, basically, oh, matlab ke lokan nu seasonal allergies hundi hai, te jehde yellow flowers are like, it's called goldenrod, ke lokan nu ehde to allergies hundi hai, and jinna nu hagiyan, they already know the symptoms, unna nu already pata bhi hun, April, May shuru ho rahe hai, mere symptoms shuru honge, usually it's itchy symptoms, like itchy eyes, itchy nose, chikkan kevri aandi hai, kevri akh chon paani aanda, these are the classic symptoms, ke nu body ch vi khaaj hon lag jandi hai, of course, number one is avoidance, so matlab tusi koshish karo bahar na jao, don't play in the grass, you know, if you're a kid ka na katto, if you're an adult keep your windows closed, masks can help, which is nice, je hun ta sare ko mask hai gaya kare, je tusi bahar jana walk karna for grass wagara de vich, so you can wear your mask, that can help, and then obviously, you know, if your symptoms are bad, then you can take like allergy pill over the counter or prescription, nasal sprays, eye drops, but mainly the avoidance hai ga, then ਕਈ ਲੋਕਾਂ ਨੂੰ ਯੂ ਨੋ ਓਵਰ ਦਾ ਕਾਊਂਟਰ ਮੈਡੀਸਿਨ ਪ੍ਰਿਸਕ੍ਰਿਪਸ਼ਨ ਮੈਡੀਸਿਨ ਨਾਲ ਨਹੀਂ ਫਰਕ ਪੈਂਦਾ, ਦੈਨ ਦਾ ਨੈਕਸਟ ਸਟੈਪ ਇਜ਼ ਐਲਰਜੀ ਟੈਸਟਿੰਗ ਔਰ ਐਲਰਜੀ ਇੰਜੈਕਸ਼ਨ, ਬਟ ਮੇਨਲੀ ਤਾਂ ਅਵੋਇਡੈਂਸ ਹੈਗੇ ਆ ਤੇ ਓਵਰ ਦਾ ਕਾਊਂਟਰ ਐਲਰਜੀ ਪਿਲਸ।
ਹਾਂਜੀ ਚਲੋ ਡਾਕਟਰ ਸਾਹਿਬ ਥੈਂਕ ਯੂ ਵੈਰੀ ਮਚ, ਤੁਸੀਂ ਸਾਨੂੰ ਇੰਨਾ ਹੀ ਟਾਈਮ ਦਿੱਤਾ। ਨੈਕਸਟ ਵੀਕ ਸਹੀ ਹੁਣ, ਕਿਉਂਕਿ ਅਸੀਂ ਹੋਰ ਵੀ ਪ੍ਰੋਗਰਾਮ ਕਰ ਲਈਏ, ਥੋੜ੍ਹਾ ਜਿਹਾ ਈਦ ਹੋਈ ਸੀ ਕੱਲ੍ਹ, ਉਹਦੇ ਉੱਤੇ ਗੱਲਬਾਤ ਕਰ ਰਹੇ ਹਾਂ। ਸੋ ਇਨ ਥੈਂਕ ਯੂ ਵੈਰੀ ਮਚ। ਸੋ ਸ਼ਰਬਜੀਤ, ਸਾਨੂੰ ਤੁਸੀਂ ਈਦ ਦੇ ਉੱਤੇ ਕੋਈ ਸੌਂਗ ਵੀ ਸੁਣਾ ਦਿਓ ਪਲੀਜ਼। ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਹਰ ਸੋਮਵਾਰ ਨੂੰ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ। ਇਹ ਜਿਹੜਾ ਮਾਇੰਡ ਐਂਡ ਬੋਡੀ ਪ੍ਰੋਗਰਾਮ ਹੈ, ਇਹ ਮੰਡੇ ਨੂੰ ਆਉਂਦਾ 770 AM 'ਤੇ ਅਸੀਂ ਸਟੇਸ਼ਨ ਦੇ ਉੱਤੇ, ਜਿਹਦੇ ਵਿੱਚ ਅਸੀਂ ਜਿੱਥੇ ਮਾਇੰਡ ਦੇ ਬਾਰੇ ਗੱਲ ਕਰਦੇ ਹਾਂ, ਮੈਂਟਲ ਐਕਟੀਵਿਟੀਜ਼ ਦੇ ਬਾਰੇ ਗੱਲ ਕਰਦੇ ਹਾਂ ਕਿ ਸਟ੍ਰੈਸ ਕੀ ਹੈ, ਡਿਪਰੈਸ਼ਨ ਕੀ ਹੈ, ਐਂਗਜ਼ਾਇਟੀ ਕੀ ਹੈ, ਸੁਈਸਾਈਡਲ ਕੀ ਹੈ, ਪੈਨਿਕ ਅਟੈਕ ਕੀ ਹੁੰਦੇ ਨੇ, ਕੌਂਸਲਿੰਗ ਕੀ ਚੀਜ਼ ਹੈ, ਕੌਂਸਲਿੰਗ ਦੀ ਜਿਹੜੀ ਸਰਵਿਸਿਜ਼ ਨੇ, ਸਾਰੀਆਂ ਗੱਲਾਂ ਦੀ ਕੌਂਸਲਿੰਗ ਕੀਤੀ ਜਾਂਦੀ ਹੈ BNC ਮੈਡੀਕਲ ਸੈਂਟਰ ਦੇ ਵਿੱਚ, ਅਤੇ ਡਾਕਟਰ ਫੈਨੀ ਜਿਹੜੇ ਕਿ ਅੰਟੈਰੀਓ ਦੇ ਵਿੱਚ ਇੱਕੋ ਇੱਕ ਡਾਕਟਰ ਨੇ ਜਿਹੜੇ ਕਿ ਸ਼ੀਜ਼ ਡਾਕਟਰ ਇਨ ਮੈਡੀਸਨ ਐਜ਼ ਵੈਲ ਐਜ਼ ਸ਼ੀਜ਼ ਮਾਸਟਰ ਇਨ ਕੌਂਸਲਿੰਗ। ਸੋ ਤੁਹਾਡੀ ਕੋਈ ਵੀ ਜਿਹੜੀ ਪ੍ਰੋਬਲਮ ਹੁੰਦੀ ਹੈ, ਦੋ ਤਿੰਨ ਵਾਰ ਉਹਨਾਂ ਨਾਲ ਮੀਟਿੰਗ ਕਰਕੇ ਪਰਸਨਲ ਤੁਹਾਨੂੰ ਕਾਫੀ ਫਾਇਦਾ ਹੋ ਸਕਦਾ ਹੈ। ਅਤੇ ਨਾਲੇ ਮੈਂ ਇਹ ਵੀ ਕਹਿੰਦਾ ਹੁੰਦਾ ਵੀ ਕੋਈ ਇਹ ਨਹੀਂ ਵੀ ਹਜ਼ਾਰਾਂ ਹੀ ਡਾਲਰ ਲੱਗਣੇ ਨੇ, $500-$400 ਦੇ ਵਿੱਚ ਤੁਹਾਡਾ ਕਾਫੀ ਤੁਹਾਨੂੰ ਪਤਾ ਲੱਗੂ ਵੀ ਕੋਈ ਫਰਕ ਪਿਆ। ਜਿਹੜਾ ਬੰਦਾ ਪ੍ਰੋਫੈਸ਼ਨ ਹੁੰਦਾ ਉਹਦੇ ਨਾਲ ਗੱਲ ਕਰਨ ਦਾ ਡਿਫਰੈਂਟ ਹੁੰਦਾ। ਜਿਹੜੇ ਐਵੇਂ ਹੀ ਅਸੀਂ ਸੰਤ ਬਾਬੇ ਫਕੀਰ ਇੱਧਰ ਉੱਧਰੋਂ ਫੜ ਕੇ ਕਹਿੰਦੇ ਨੇ ਅਸੀਂ ਕਰ ਦਿਆਂਗੇ, ਆਹ ਦਵਾਈ ਦੇ ਦਿਆਂਗੇ, ਅਤੇ ਆਹ ਦਵਾਈ ਦੇ ਕੇ ਤਾਕਤ ਵਧਾ ਦਿਆਂਗੇ, ਦਵਾਈ ਦੂਈ ਨਾਲ ਕੋਈ ਤਾਕਤ ਨਹੀਂ ਵਧਣੀ। ਸੋ ਉਹਦੇ ਨਾਲ ਨੁਕਸਾਨ ਹੀ ਹੋ ਜਾਂਦਾ। ਮੇਰੇ ਕੋਲ ਬਹੁਤ ਸਾਰੇ ਅਜਿਹੇ ਕੇਸਿਸ ਨੇ, ਮੈਂ ਦੱਸ ਸਕਦਾ। ਈਵਨ ਸਾਡੇ ਆਪਣੇ ਕੋਈ ਮੇਰੇ ਫਰੈਂਡ ਨੇ, ਉਹਨਾਂ ਦਾ ਚੰਗਾ ਭਲਾ 22-23 ਸਾਲ ਦਾ ਬੱਚਾ ਸੀ, ਉਹਨੂੰ ਲੈ ਗਏ ਉੱਥੇ, ਕਹਿੰਦੇ ਬੱਕਰੀ ਦਾ ਦੁੱਧ ਪਿਲਾਓ ਜੀ, ਉਹਨੂੰ ਬੜਾ ਤਾਕਤ ਲਿਆਈਏ। ਉਹ ਬੱਕਰੀ ਦਾ ਦੁੱਧ ਪਿਲਾਓ, ਖੋਆ ਖਿਲਾ ਦਿਓ, ਫਲਾਣਾ ਖਿਲਾ ਦਿਓ, ਤਿਮਕਾ ਖਿਲਾ ਦਿਓ। ਜਿਹੜਾ ਭਾਰ ਸੀ 40 ਪਾਉਂਡ ਵਧਾ ਲਿਆ ਉਹਦਾ, ਅਤੇ ਹੁਣ ਉਹਨੂੰ ਹੋਰ ਸ਼ੂਗਰ ਦੀ ਪ੍ਰੋਬਲਮ ਹੋ ਗਈ। ਸੋ ਨੀਮ ਹਕੀਮ ਖਤਰਾ ਜਾਣ, ਕਦੇ ਉਹਦੇ ਕੋਲ ਜਾਣ ਦੀ ਕੋਸ਼ਿਸ਼ ਨਾ ਕਰੋ, ਜਿੱਥੇ ਵੀ ਜਾਓ ਪ੍ਰੋਫੈਸ਼ਨਲ ਕੋਲ ਜਾਓ। ਅਤੇ ਈਵਨ ਮੈਂ ਤਾਂ ਇਹ ਵੀ ਕਹਿਣਾ ਹੁੰਦਾ ਵੀ ਜੇ ਇਲੈਕਟ੍ਰੀਸ਼ੀਅਨ ਨੂੰ ਵੀ ਲਾਉਣਾ, ਜੇ ਐਵੇਂ ਤੁਸੀਂ ਤਾਰਾਂ ਜੋੜੋਗੇ ਕਿਸੇ ਟਾਈਮ ਹੋਰ ਹੀ ਧੋਖਾ ਖਾ ਲਓਗੇ, ਤਾਂ ਠੀਕ ਹੈ, ਦੋ ਵਾਰੀ ਕਾਮਯਾਬ ਹੋ ਜਾਓਗੇ ਕਿ ਜੋ ਧੋਖਾ ਖਾਧਾ, ਫਿਰ ਬਚਣਾ ਵੀ ਕੱਖ ਨਹੀਂ। ਸੋ ਕੋਸ਼ਿਸ਼ ਕਰਿਆ ਕਰੋ ਹਮੇਸ਼ਾ ਪ੍ਰੋਫੈਸ਼ਨਲ ਕੋਲ ਜਾਣ ਦੀ। ਇਸੇ ਤਰ੍ਹਾਂ ਹੀ ਡਾਕਟਰ ਨੇ, ਤੁਸੀਂ ਇੱਧਰ ਉੱਧਰੋਂ ਪੁੱਛ ਕੇ, ਸਾਡੇ ਇੰਡੀਅਨ ਪਾਕਿਸਤਾਨੀ ਦੇ ਸਾਰੇ ਹੀ ਡਾਕਟਰ ਨੇ, ਜਿਹਨੂੰ ਮਰਜ਼ੀ ਪੁੱਛ ਕੇ ਲਓ, ਕੋਈ ਮਰਜ਼ੀ ਬਿਮਾਰੀ ਪੁੱਛ ਲਓ, ਉਹਨੂੰ ਨਾਂ ਵੀ ਨਹੀਂ ਆਉਂਦਾ, ਉਹ ਫੱਟ ਇਲਾਜ ਦੱਸ ਦੂਗਾ, ਕਿਉਂਕਿ ਇਹ ਸਾਡੀ ਫਿਦਰਤ ਸਾਡੇ ਖੂਨ ਦੇ ਵਿੱਚ ਹੈ ਕਿ ਅਸੀਂ ਸਾਰੇ ਹੀ ਡਾਕਟਰ ਹਾਂ। ਸੋ ਇਸ ਤਰ੍ਹਾਂ ਦੇ ਡਾਕਟਰਾਂ ਦਾ ਸਾਨੂੰ ਫਿਰ ਖਤਰੇ ਵੱਧ ਜਾਂਦੇ ਨੇ। ਮੈਨੂੰ ਯਾਦ ਹੈ, ਮੈਂ ਛੋਟਾ ਹੁੰਦਾ ਸੀਗਾ, ਮੇਰੀ ਅੱਖ ਦੁਖਣੀ ਆ ਗਈ, ਮੇਰੇ ਮਦਰ ਮੈਨੂੰ ਦੱਸਦੇ ਹੁੰਦੇ ਸੀਗੇ, ਸਾਡੇ ਉੱਥੇ ਗਲੀ ਦੇ ਵਿੱਚ ਉਹਨਾਂ ਨੇ ਕਿਹਾ ਵੀ ਆ ਮੁੰਡੇ ਦੇ ਅੱਖ ਦੁਖਦੀ ਹੈ, ਕਹਿੰਦੇ ਨਾ ਥੋੜ੍ਹੀ ਜਿਹੀ ਹਲਦੀ ਪਾ ਦਿਓ। ਉਹ ਕਹਿੰਦੇ ਉਹਦੇ ਕਹੇ ਤੇ ਮੈਂ ਹਲਦੀ ਪਾਣੀ 'ਚ ਪਾ ਕੇ ਪਾਉਂਦੀ, ਮੈਂ ਤਾਂ ਤੜਫ ਗਿਆ। ਡਾਕਟਰ ਕੋਲ ਲਿਆ ਗਿਆ, ਡਾਕਟਰ ਬੜਾ ਗੁੱਸੇ ਹੋਇਆ ਵੀ ਤੁਹਾਨੂੰ ਕਿਹਨੇ ਕਿਹਾ? ਕਹਿੰਦੀ ਸਾਡੀ ਗਵਾਂਢ ਨੇ ਕਿਹਾ ਸੀ। ਕਹਿੰਦੇ ਹਾਂ, ਉਹਨੇ MBBS ਦੀ ਡਿਗਰੀ ਲਈ ਵੀ ਸੀ ਨਾ, ਸਕੂਲ 'ਚ ਉਹ ਗਈ ਨਹੀਂ ਕਦੇ। ਸੋ ਕਹਿਣ ਦਾ ਮੇਰਾ ਮਤਲਬ ਵੀ ਕਦੇ ਵੀ ਤੁਸੀਂ ਕੋਸ਼ਿਸ਼ ਕਰੋ, ਜਿਹੜਾ ਵੀ ਬੰਦਾ ਜਿਹੜੇ ਕੰਮ ਦੇ ਵਿੱਚ ਪ੍ਰੋਫੈਸ਼ਨ ਹੈ ਉਹਦੇ ਨਾਲ ਗੱਲਬਾਤ ਕਰੋ। ਜੇ ਬਿਨਾਂ ਪ੍ਰੋਫੈਸ਼ਨ ਤੁਸੀਂ ਕੰਮ ਕਰਦੇ, ਕੰਮ ਤਾਂ ਚੱਲ ਜਾਂਦਾ ਸਾਡਾ, ਪਰ ਕਈ ਵਾਰੀ ਅਸੀਂ ਨੁਕਸਾਨ ਵੀ ਘਟਾਉਂਦੇ ਹਾਂ। ਸੋ ਜੇ ਜਦੋਂ ਵੀ ਤੁਹਾਨੂੰ ਅਜਿਹੀਆਂ ਪ੍ਰੋਬਲਮਾਂ ਆਉਂਦੀਆਂ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ ਜਾਂ ਭੁੱਖ ਬਹੁਤ ਜ਼ਿਆਦਾ ਲੱਗਦੀ ਹੈ, ਸਾਰੀ ਸਾਰੀ ਰਾਤ ਪੈਂਦੇ ਨੇ, ਸਕੂਲ 'ਚ ਬੱਚੇ ਦਾ ਜੀ ਨਹੀਂ ਲੱਗਦਾ, ਉਹਦੀ ਬੁਲਿੰਗ ਹੋ ਰਹੀ ਹੈ, ਖੇਡਣ ਨੂੰ ਜੀ ਨਹੀਂ ਕਰਦਾ, ਕੋਈ ਗੈਸਟ ਆਉਂਦੇ ਨੇ, ਬੱਚੇ ਉੱਪਰ ਚਲੇ ਜਾਂਦੇ, ਫੇਸ ਨਹੀਂ ਕਰ ਸਕਦੇ, ਹਾਂਜੀ, ਕਈ ਵਾਰੀ ਬਹੁਤ ਮੋਟੇ ਹੋ ਜਾਂਦੇ ਨੇ, ਕਈ ਵਾਰੀ ਬਹੁਤ ਸੁੰਗੜ ਜਾਂਦੇ ਨੇ, ਕਈ ਵਾਰੀ ਉਹ ਚੁੱਪ ਚੁੱਪ ਹੋ ਜਾਂਦੇ ਨੇ, ਕਈ ਵਾਰੀ ਉਹ ਲੜਾਕੇ ਹੋ ਜਾਂਦੇ ਨੇ, ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਜੇ। ਸੋ ਇਹਦੇ ਲਈ ਕੌਂਸਲਿੰਗ ਦੀ ਜ਼ਰੂਰਤ ਹੈ। ਸੋ ਕੌਂਸਲਿੰਗ ਤੁਸੀਂ BNC ਮੈਡੀਕਲ ਸੈਂਟਰ ਸਿੱਧੇ ਆ ਕੇ ਡਾਕਟਰ ਫੈਨੀ ਨਾਲ ਗੱਲਬਾਤ ਕਰ ਸਕਦੇ ਹੋ, ਨਾਲ ਅਪੁਆਇੰਟਮੈਂਟ ਬਣਾ ਸਕਦੇ ਹੋ। ਤੋ ਇਸ ਤੋਂ ਇਲਾਵਾ ਸਾਡੇ ਕੋਲ ਫਿਜੀਓਥੈਰੇਪੀ ਅਤੇ ਕੈਰੋਪ੍ਰੈਕਟਰ ਦੀਆਂ ਸੇਵਾਵਾਂ ਵੀ ਨੇ, ਫੈਮਿਲੀ ਪ੍ਰੈਕਟਿਸ ਹੈ, ਵਾਕਿੰਗ ਕਲੀਨਿਕ ਹੈ, ਸਾਡੇ ਕੋਲ ਅਰਜੈਂਟ ਕੇਅਰ ਹੈ, ਜੇ ਕਿਸੇ ਹੱਡੀ ਪਸਲੀ ਟੁੱਟ ਗਈ, ਕੋਈ ਐਲਰਜੀ ਦੀ ਪ੍ਰੋਬਲਮ ਹੈ, ਕੋਈ ECG ਕਰਾਉਣੀ ਹੈ, ਕੋਈ ਕੁਛ ਕਰਾਉਣੀ ਹੈ, ਸੋ ਤੁਸੀਂ ਉੱਥੇ ਆ ਸਕਦੇ ਹੋ, ਹਸਪਤਾਲ 'ਚ 10-11 ਘੰਟੇ ਵੇਟ ਕਰਨ ਦੀ ਲੋੜ ਨਹੀਂ ਹੈਗੀ। ਸੋ ਇਸੇ ਤਰ੍ਹਾਂ ਹੀ ਸਾਡੇ ਕੋਲ ਫਾਰਮੇਸੀ ਹੈ, ਫਾਰਮੇਸੀ ਦੇ ਬਾਰੇ ਇਹ ਗੱਲ ਕਹੀ ਜਾਂਦੀ ਹੈ, ਈਵਨ ਸਿਟੀ ਆਫ ਬਰੈਂਪਟਨ ਨੇ ਕਿਹਾ ਵੀ ਅਸੀਂ ਓਨਲੀ ਫਾਰ ਸੀਨੀਅਰ ਸਿਟੀਜ਼ਨਸ ਓਨਲੀ ਇਨ ਬਰੈਂਪਟਨ। ਉਹ ਕਹਿੰਦੇ ਨੇ ਵੀ ਅਸੀਂ ਪਿਕਅਪ ਅਤੇ ਡਿਲੀਵਰੀ ਜਿਹੜੀ ਆ ਫ੍ਰੀ ਕਰਦੇ ਹਾਂ, ਤੁਸੀਂ ਉਹਨਾਂ ਨੂੰ ਕਾਲ ਕਰੋ। ਮੈਂ ਕਹਿੰਦਾ ਅਸੀਂ ਤਾਂ ਸਿਟੀ ਆਫ ਬਰੈਂਪਟਨ ਨਾਲੋਂ ਕਈ ਗੁਣਾ ਅੱਗੇ ਜ਼ਿਆਦਾ ਹੈਲਪ ਕਰਦੇ ਹਾਂ। ਮੈਂ ਕਹਿੰਦਾ ਕੋਈ ਸੀਨੀਅਰ ਦੀ ਲੋੜ ਨਹੀਂ, ਸੀਨੀਅਰ ਹੋਵੋ, ਜੂਨੀਅਰ ਹੋਵੋ, ਬੱਚੇ ਹੋਵੋ, ਬਜ਼ੁਰਗ ਹੋਵੋ, ਅਡਲਟ ਹੋਵੋ, ਜਿਹੜੀ ਮਰਜ਼ੀ ਉਮਰ ਦੇ ਹੋਵੋ। ਨੰਬਰ ਇੱਕ। ਨੰਬਰ ਦੋ, ਨਾਟ ਓਨਲੀ ਇਨ ਬਰੈਂਪਟਨ, ਈਵਨ ਯੂ ਲਿਵ ਇਨ ਮਿਸੀਸਾਗਾ, ਔਰੇਂਜਵਿਲ, ਇਟੋਬੀਕੋ, ਈਵਨ ਟਰਾਂਟੋ ਔਰ ਸਕਾਰਬਰੋ, ਤੁਸੀਂ ਸਾਨੂੰ ਸਾਡੀ ਫਾਰਮੇਸੀ 'ਤੇ ਕਾਲ ਕਰ ਲਓ, ਉਹ ਪ੍ਰਿਸਕ੍ਰਿਪਸ਼ਨ ਤੁਹਾਡੇ ਘਰੋਂ ਆ ਕੇ ਲੈ ਜਾਂਦੇ ਨੇ ਅਤੇ ਦਵਾਈ ਤਿਆਰ ਕਰਕੇ ਤੁਹਾਡੇ ਘਰੇ ਪਹੁੰਚਾ ਦਿੰਦੇ ਨੇ ਜਿੰਨਾ ਚਿਰ ਕਰੋਨਾ ਵਾਇਰਸ ਹੈ। ਤੋ ਇਸ ਤੋਂ ਇਲਾਵਾ ਸਾਡੇ ਕੋਲ ਆਈ ਡਾਕਟਰਸ ਨੇ, ਜੇ ਤੁਹਾਡੀਆਂ ਅੱਖਾਂ ਦੁਖਦੀਆਂ ਹੁਣ ਤਾਂ ਆਈ ਡਾਕਟਰ ਨਹੀਂ ਆਉਂਦੇ ਕਿਉਂਕਿ ਅੱਖਾਂ ਜਦੋਂ ਮਿਲਦੀਆਂ ਨੇੜੇ ਤਾਂ ਕਰੋਨਾ ਵਾਇਰਸ ਵੀ ਵਿੱਚ ਦੀ ਆ ਕੇ ਵੜ ਜਾਂਦਾ। ਸੋ ਇਸ ਕਰਕੇ ਆਪਣੀ ਲਾਈਫ ਦੇ ਬਾਰੇ ਅਸੀਂ ਜ਼ਿਆਦਾ ਪਰਟੀਕੁਲਰ ਹਾਂ। ਸੋ ਜਦੋਂ ਖੁੱਲ੍ਹ ਗਿਆ ਕਰੋਨਾ ਵਾਇਰਸ, ਹਟ ਗਿਆ, ਕੁਛ ਪ੍ਰੀਕੋਸ਼ਨਸ ਲੈ ਕੇ ਅਸੀਂ ਆਪਣੀ ਜਿਹੜੀ ਹੈ ਵਿਜ਼ਨ ਸੈਂਟਰ ਖੋਲ੍ਹਾਂਗੇ, ਜਿੰਨਾ ਕਿ ਐਨਕਾਂ ਦੀ ਦੁਕਾਨ ਕਹਿੰਦੀ ਆ, ਉਹ ਹਾਲੇ ਉਹ ਬੰਦ ਹੈ। ਸੋ ਇਹ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਇਹ BNC ਮੈਡੀਕਲ ਸੈਂਟਰ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ। BNC ਦਾ ਮਤਲਬ ਵੀ ਹੈ, ਬੀ ਮੀਨਸ ਬ੍ਰੈਮਲੀ, ਸੀ ਮੀਨਸ ਕੰਟਰੀ ਸਾਈਡ। ਬ੍ਰੈਮਲੀ ਅਤੇ ਕੰਟਰੀ ਸਾਈਡ ਦੋ ਰੋਡਸ ਨੇ ਜਿੱਥੇ ਮਿਲਦੀਆਂ ਨੇ, ਉਸ ਇੰਟਰਸੈਕਸ਼ਨ 'ਤੇ ਗੈਸ ਸਟੇਸ਼ਨ ਹੈ ਅਤੇ ਉਹਦੇ ਵਿੱਚ ਸਾਡਾ ਇਹ ਮੈਡੀਕਲ ਸੈਂਟਰ ਹੈ। ਦੋ ਹੀ ਨਿਸ਼ਾਨੀਆਂ ਨੇ, ਇੰਟਰਸੈਕਸ਼ਨ, ਗੈਸ ਸਟੇਸ਼ਨ, ਅਤੇ ਉਹਦੇ ਵਿੱਚ ਪਲਾਜ਼ਾ। ਸੋ ਉੱਥੇ ਤੁਸੀਂ ਆ ਸਕਦੇ ਹੋ। ਮੈਂ ਜਿਹੜੀ ਗੱਲ ਕਰ ਰਿਹਾ ਸੀਗਾ, ਕਿਉਂਕਿ ਅਸੀਂ ਜਿਹੜੀ ਮੈਂ ਗੱਲਬਾਤ ਕਰ ਰਿਹਾ ਉਹ ਇਸ ਨਾਟ ਫਾਰ ਅਵਰ ਮੁਸਲਿਮ ਬ੍ਰਦਰਸ, ਉਹ ਤਾਂ ਮੈਂ ਸਿਰਫ ਆਪਣੀ ਕਮਿਊਨਿਟੀ ਨੂੰ, ਜਿਹੜੇ ਹਿੰਦੂ ਸੀਗੇ, ਸਿੱਖ ਭਰਾ ਸੀਗੇ ਜਾਂ ਕੋਈ ਹੋਰ ਬੰਦੇ ਸੀਗੇ, ਉਹਨਾਂ ਨੂੰ ਇੰਨੀ ਗੱਲ ਤਾਂ ਸੁਣੀ ਹਨ ਕੈਨੇਡਾ 'ਚ ਰਹਿ ਕੇ ਵੀ ਕੱਲ੍ਹ ਈਦ ਆ, ਉਹ ਵੀ ਨਹੀਂ ਸੁਣੀ ਹੁੰਦੀ। ਮੈਨੂੰ ਯਾਦ ਹੈ ਕਿ ਮੈਂ ਸਾਡੇ ਪਵੇਲੀਅਨ ਫੈਮਿਲੀ ਹੈ ਗੋਰਵੇ ਅਤੇ ਕੰਟਰੀ ਸਾਈਡ ਦੇ ਉੱਤੇ, ਅਬਾਊਟ 90 ਹਾਊਸਿਸ, ਸਾਡਾ ਇੱਕ ਫੈਮਿਲੀ ਗਰੁੱਪ ਬਣਾਇਆ ਹੋਇਆ। ਮੈਂ ਕੱਲ੍ਹ ਉਹਨਾਂ ਨੂੰ ਸਵੇਰੇ ਪਾਇਆ ਈਦ ਮੁਬਾਰਕ ਦੇ ਬਾਰੇ, ਅਤੇ ਉਹ ਕਈ ਬੰਦਿਆਂ ਦੇ ਨਹੀਂ, ਆਲਮੋਸਟ 60-70% ਆ ਗਏ ਵੀ ਇਹ ਕਦੋਂ ਹੋਈ ਸੀਗੀ, ਇਹ ਕਦੋਂ ਹੋਈ, ਹੈ ਨਾ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ। ਸੋ ਫਿਰ ਮੈਂ ਉਦੋਂ ਕੱਲ੍ਹ ਸੋਚਿਆ ਸੀ ਵੀ ਕੁਝ ਨਾ ਕੁਛ ਤਾਂ ਆਪਾਂ ਨੂੰ ਜਾਣਕਾਰੀ ਹੋਣੀ ਚਾਹੀਦੀ, ਜੋ ਆਪਾਂ ਕੈਨੇਡਾ ਦੇ ਵਿੱਚ ਸਾਰੇ ਥਾਂ 'ਤੇ ਰਹਿੰਦੇ, ਇਕੱਠੇ ਰਹਿੰਦੇ ਹਾਂ, ਇੱਕ ਦੂਜੇ ਨਾਲ ਮਿਲਦੇ ਹਾਂ, ਵਰਤਦੇ ਹਾਂ, ਪਾਰਟੀਆਂ ਕਰਦੇ ਹਾਂ, ਬੈਠਦੇ ਹਾਂ, ਹੋਰ ਕੰਮਾਂ ਦੇ ਵਿੱਚ ਵੀ ਸਾਂਝ ਹੈ। ਸੋ ਸਾਨੂੰ ਵੀ ਇੱਕ ਦੂਜੇ ਦੇ ਧਰਮ ਦੇ ਬਾਰੇ ਪਤਾ ਹੋਵੇ। ਸੋ ਮੈਂ ਬੇਸਿਕਲੀ ਫਿਰ ਗੱਲਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਸੀਗੀਆਂ, 90% ਸੱਚੀਆਂ ਹੋਣਗੀਆਂ, ਅਤੇ 9 ਨੂੰ ਲਾਈਨ 'ਚ ਮੇਥੋਂ ਗਲਤੀ ਵੀ ਹੋ ਸਕਦੀ ਹੈ। ਮੈਂ ਤੁਹਾਨੂੰ ਓਪਨਲੀ ਗੱਲਾਂ, ਕੋਈ ਮੇਰੀ ਇੰਟੈਂਸ਼ਨ ਬੈਡ ਨਹੀਂ ਕਿਸੇ ਨੂੰ ਹਰਟ ਕਰਨ ਦੀ ਨਹੀਂ ਸੀ, ਨਾ ਕੋਈ ਮੁਸਲਿਮ ਭਾਈਚਾਰੇ ਨੂੰ। ਹਾਂ, ਮੇਰੀ ਕੋਸ਼ਿਸ਼ ਦੇ ਬਾਰੇ ਜਿਹੜੀ ਐਫਰਟਸ ਹੈ, ਜਿਵੇਂ ਕੋਸ਼ਿਸ਼ ਦੀ ਕਦਰ ਕਰਨੀ ਚਾਹੀਦੀ, ਕੋਸ਼ਿਸ਼ ਦੇ ਬਾਰੇ ਮੈਂ ਹੁਣ ਗੱਲ ਯਾਦ ਆ ਗਈ, ਕੋਸ਼ਿਸ਼ ਕਰਦੇ। ਮੁਹੰਮਦ ਸਾਹਿਬ ਕਹਿੰਦੇ ਇੱਕ ਸਟਰੀਟ ਦੇ ਵਿੱਚੋਂ ਨਿਕਲਿਆ ਕਰਦੇ ਸੀਗੇ, ਅਤੇ ਜਦੋਂ ਨਿਕਲਿਆ ਕਰਦੇ ਸੀਗੇ ਲੋਕਾਂ ਨੂੰ ਪਤਾ ਸੀਗਾ ਵੀ ਇਹ ਕਿਸ ਰੂਹ ਦਾ ਮਾਲਕ ਹੈ, ਹਾਂਜੀ, ਅੰਦਰੋਂ ਕਿੰਨੀ ਤਾਕਤ ਹੈ। ਅਤੇ ਇਸੇ ਤਰ੍ਹਾਂ ਹੀ ਉਹ ਕਹਿੰਦੇ ਉਸ ਸਟਰੀਟ ਦੇ ਵਿੱਚ ਇੱਕ ਓਲਡ ਲੇਡੀ ਰਹਿੰਦੀ ਸੀਗੀ, ਅਤੇ ਜਦੋਂ ਵੀ ਮੁਹੰਮਦ ਸਾਹਿਬ ਨੇ ਜਾਣਾ ਤਾਂ ਓਲਡ ਲੇਡੀ ਨੇ ਕੀ ਕਰਨਾ ਕਿ ਜਿਹੜਾ ਵੀ ਘਰ ਦਾ ਕੂੜਾ ਕਰਕਟ ਹੁੰਦਾ ਸੀ ਚੱਕ ਕੇ ਮੁਹੰਮਦ ਸਾਹਿਬ ਦੇ ਸਿਰ 'ਚ ਪਾ ਦਿੰਦੀ ਸੀ। ਉਹ ਦੂਜੇ ਦਿਨ ਜਾਂਦੇ, ਦੂਜੇ ਦਿਨ ਪਾਤਾ, ਤੀਜੇ ਦਿਨ ਗਏ, ਤੀਜੇ ਦਿਨ ਪਾਤਾ, ਇਸ ਤਰ੍ਹਾਂ ਪਾਉਂਦੇ ਰਹੇ ਅਤੇ ਉਹ ਜਨਾਨੀ ਆਉਣੀ, ਉਹਨੇ ਕੂੜਾ ਪਾ ਦੇਣਾ ਉਹਨਾਂ ਨੇ, ਬਲਕਿ ਜਦੋਂ ਕੂੜਾ ਪਾਉਂਦੇ ਉਹ ਕਹਿੰਦੇ ਕੋਈ ਹੋਰ ਦੱਸੋ ਮਾਤਾ ਜੀ ਕੋਈ ਗੱਲ, ਉਹ ਕਹਿੰਦੇ ਨਹੀਂ ਨਹੀਂ ਕੂੜਾ ਹੀ ਪਾਉਣਾ, ਕੂੜਾ ਪਾਤਾ। ਇੱਕ ਦਿਨ ਕੀ ਹੋਇਆ, ਕਹਿੰਦੇ ਵੀ ਮੁਹੰਮਦ ਸਾਹਿਬ ਉੱਥੇ ਗਏ ਅਤੇ ਜਨਾਨੀ ਬਾਹਰ ਨਹੀਂ ਨਿਕਲੀ। ਉਹਨਾਂ ਨੇ ਗੁਆਂਢੀਆਂ ਨੂੰ ਪੁੱਛਿਆ ਵੀ ਕੀ ਗੱਲ ਆ, ਉਹ ਕਹਿੰਦੇ ਜੀ ਅੱਜ ਤਾਂ ਸਵੇਰੇ ਦੀ ਦੇਖੀ ਨਹੀਂ ਅਸੀਂ, ਅਤੇ ਮੁਹੰਮਦ ਸਾਹਿਬ ਨੇ ਦਰਵਾਜ਼ਾ ਖੋਲ੍ਹਿਆ, ਦਰਵਾਜ਼ਾ ਝੰਮਾ ਹੀ ਹੁੰਦਾ, ਉੱਥੇ ਕਿਹੜਾ ਕੋਈ ਚੋਰ ਲੈ ਕੇ ਜਾਣਾ। ਉਹ ਜਦੋਂ ਅੰਦਰ ਗਏ ਅਤੇ ਜਿਹੜੀ ਬੁੱਢੀ ਔਰਤ ਸੀ, ਮਾਤਾ ਸੀਗੀ, ਉਹ ਬਹੁਤ ਬੇਹੋਸ਼ ਦੀ ਹਾਲਤ ਦੇ ਵਿੱਚ ਪਈ, ਉਹਨੂੰ ਬਹੁਤ ਜ਼ੋਰ ਸੋ ਮੁਹੰਮਦ ਸਾਹਿਬ ਨੇ ਉਹਨੂੰ ਪੜੋਸੀ ਨੂੰ ਪੁੱਛਿਆ ਵੀ ਕੋਈ ਤੁਹਾਡੇ ਸ਼ਹਿਰ ਦੇ ਵਿੱਚ ਕੋਈ ਵੈਦ ਹੈਗਾ, ਕੋਈ ਡਾਕਟਰ ਹੈ ਜਿਹਨੂੰ ਉਸ ਟਾਈਮ ਆਪਾਂ ਡਾਕਟਰ ਕਹਿ ਲਓ ਜਾਂ ਵੈਦ ਕਹਿ ਲਓ। ਸੋ ਉਹਦੇ ਮੁਹੰਮਦ ਸਾਹਿਬ ਨੇ ਜੋ ਰਿਕੁਐਸਟ ਕੀਤੀ ਉਹ ਵੈਦ ਬੁਲਾ ਲਏ, ਵੈਦ ਨੇ ਦਵਾਈ ਦਿੱਤੀ। ਅਤੇ ਜਦੋਂ ਮੁਹੰਮਦ ਸਾਹਿਬ ਨੇ ਇੱਧਰ ਉੱਧਰ ਦੇਖਿਆ ਵੀ ਮਾਤਾ ਦਾ ਅੰਦਰ ਇਕਨੋਮਿਕਲੀ ਬਹੁਤ ਬੁਰਾ ਹਾਲ ਹੈ, ਕੋਈ ਚੀਜ਼ ਹੈ ਨਹੀਂ, ਨਾ ਪਾਣੀ ਪੀਣ ਨੂੰ ਹੈ ਕੜਾ ਹੈਗਾ, ਉਹਨਾਂ ਨੇ ਫਟਾਫਟ ਜਾ ਕੇ ਪਾਣੀ ਵੀ ਲੈ ਕੇ ਆਏ ਉਹਦੇ ਲਈ, ਦੇਖਿਆ ਵੀ ਖਾਣ ਖਾਧਾ ਵੀ ਨਹੀਂ ਇਹਨਾਂ ਨੇ ਕੋਈ ਸਵੇਰੇ ਦਾ, ਉਹ ਖਾਣਾ ਵੀ ਬਣਾਉਣ ਲੱਗ ਗਏ। ਇੰਨੇ ਨੂੰ ਜਦੋਂ ਮਾਤਾ ਨੂੰ ਉੱਤੋਂ ਦਵਾਈ ਲਈ ਸੀ, ਸੁਰਤ ਆਈ, ਹੋਸ਼ ਆਈ, ਅਤੇ ਉਹਨੇ ਦੇਖਿਆ ਵੀ ਇਹ ਮੁਹੰਮਦ ਸਾਹਿਬ ਇੱਥੇ ਕੀ ਕਰਦੇ ਨੇ ਰਸੋਈ ਦੇ ਵਿੱਚ। ਉਹਨਾਂ ਨੇ ਪੁੱਛਿਆ ਤੁਸੀਂ ਕੀ ਕਰ ਰਹੇ ਹੋ, ਕਹਿੰਦਾ ਮੈਂ ਰੋਟੀ ਬਣਾ ਰਿਹਾ। ਅਤੇ ਰੋਟੀ ਬਣਾ ਕੇ ਕਾਹਦੇ ਲਈ, ਕਹਿੰਦੇ ਤੇਰੇ ਲਈ, ਤੂੰ ਭੁੱਖੀ ਹੈ। ਅਤੇ ਉਹਨਾਂ ਨੇ ਰੋਟੀ ਤੋੜ ਕੇ ਮਾਤਾ ਦੇ ਮੂੰਹ ਦੇ ਵਿੱਚ ਬੁਰਕੀ ਜਦੋਂ ਪਾਈ, ਮਾਤਾ ਦੇ ਅੱਖਾਂ 'ਚੋਂ ਅੱਥਰੂ ਆਉਣੇ ਸ਼ੁਰੂ ਹੋ ਗਏ। ਉਹਨੂੰ ਪਤਾ ਲੱਗ ਗਿਆ ਵੀ ਇਹ ਕਿਸ ਤਾਕਤ ਦਾ ਮਾਲਕ ਹੈ। ਸੋ ਉਹਨਾਂ ਨੇ ਕੀ ਕੀਤਾ, ਮਾਤਾ ਨੇ ਪੁੱਛਿਆ ਵੀ ਮੇਰੇ ਤਾਂ ਬਹੁਤ ਜ਼ਿਆਦਾ, ਉਹ ਕਹਿੰਦੇ ਕੋਈ ਤਕਲੀਫ ਹੈ ਤੈਨੂੰ ਮਾਤਾ? ਉਹ ਕਹਿੰਦੇ ਮੈਨੂੰ ਬਹੁਤ ਜ਼ਿਆਦਾ ਤਕਲੀਫ ਹੈ, ਕਿਉਂਕਿ ਮੈਨੂੰ ਇਹ ਤਕਲੀਫ ਹੈ ਕਿ ਮੈਂ ਤੈਨੂੰ ਪਹਿਚਾਨਿਆ ਹੀ ਨਹੀਂ ਵੀ ਤੂੰ ਕੌਣ ਹੈ। ਅਤੇ ਮੈਂ ਤੇਰੇ ਰੋਜ਼ ਸਿਰ ਦੇ ਵਿੱਚ ਕੂੜਾ ਪਾਉਂਦੀ ਰਹੀ, ਪਰ ਤੂੰ ਤਾਂ ਬੜਾ ਉੱਚਾ ਪੀਰ ਪੈਗੰਬਰ ਹੈ, ਔਲੀ ਹੈ, ਮੈਨੂੰ ਇਹ ਗੱਲ ਦੀ ਪਹਿਚਾਨ ਹੀ ਨਹੀਂ ਆਈ। ਉਹ ਕਹਿੰਦਾ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਤੂੰ ਆਪਣਾ ਕੰਮ ਕੀਤਾ ਤਾਂ ਵੀ ਕੋਈ ਗੱਲ ਨਹੀਂ, ਜੇ ਦੇਰ ਆਏ ਦਰੁਸਤ ਹੈ, ਜੇ ਅੱਜ ਵੀ ਪਤਾ ਲੱਗ ਗਿਆ ਮੇਰੇ ਮੁਤਾਬਕ ਤਾਂ ਵੀ ਠੀਕ ਹੈ। ਸੋ ਕਹਿਣ ਦਾ ਮਤਲਬ ਕਿ ਜਿਵੇਂ ਕਹਿੰਦੇ ਨੇ ਬੁੱਲਿਆ ਸ਼ੌ ਸਾਂ ਤੋਂ ਵੱਖ ਨਹੀਂ, ਬਿਨ ਸ਼ਾਹ ਤੋਂ ਦੂਜਾ ਕੱਖ ਨਹੀਂ। ਬੁੱਲਿਆ ਸ਼ੌ ਅਸਾਂ ਤੋਂ ਵੱਖ ਨਹੀਂ, ਅਸਾਂ ਮੀਨਸ ਸਾਥੋਂ, ਸ਼ੌ ਮੀਨਸ ਪਰਮਾਤਮਾ ਅੱਲਾ ਖੁਦਾ। ਬੁੱਲਿਆ ਸ਼ੌ ਅਸਾਂ ਤੋਂ ਵੱਖ ਨਹੀਂ, ਬਿਨ ਸ਼ੌ ਤੋਂ ਦੂਜਾ ਕੱਖ ਨਹੀਂ, ਉਹ ਤੋਂ ਬਿਨਾਂ ਹੋਰ ਕੋਈ ਵੀ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ ਤਾਂ ਹੀ ਉਹ ਜਾਨ ਜੁਦਾਈਆਂ ਸਹਿੰਦੀ ਹੈ ਕਿ ਅਸੀਂ ਉਹਨੂੰ ਪਹਿਚਾਣ ਨਹੀਂ ਸਕਦੇ। ਜਿਵੇਂ ਮੈਂ ਪਹਿਲਾਂ ਐਗਜ਼ਾਮਪਲ ਦਿੱਤੀ ਸੀ ਵੀ ਉਹਨੇ ਚੈਲੇਂਜ ਕੀਤਾ ਸੀ ਮੁਹੰਮਦ ਸਾਹਿਬ ਨੂੰ ਕਿ ਮੇਰੀ ਮੁੱਠੀ ਬੰਦ 'ਚ ਦੱਸ ਕੀ ਹੈ, ਅਤੇ ਉਹਨੇ ਕਿਹਾ ਸੀ ਵੀ ਤੂੰ ਮੁੱਠੀ ਨੂੰ ਪੁੱਛ, ਜਿਹੜੀ ਚੀਜ਼ ਮੁੱਠੀ ਦੇ ਵਿੱਚ ਬੰਦਾ ਉਹ ਦੱਸੇ ਕਿ ਮੈਂ ਕੀ ਹਾਂ। ਉਹ ਕਹਿੰਦਾ ਸੀਗਾ ਵੀ ਬੇਜਾਨ ਤਾਂ ਉਹ ਪੱਥਰ ਆ, ਉਹ ਕਿਵੇਂ ਦੱਸ ਸਕਦਾ? ਉਹ ਕਹਿੰਦਾ ਨਹੀਂ, ਜੇ ਅੱਲਾ ਪਰਮਾਤਮਾ ਚਾਹੇ ਤਾਂ ਉਹ ਬੇਜਾਨ ਦੇ ਵਿੱਚ ਜਾਨ ਪਾ ਦਿੰਦਾ, ਕਿਉਂਕਿ ਸਾਡੇ 'ਚ ਜਿਹੜੀ ਜਾਨ ਹੈ ਉਹ ਇਟਸ ਆਲ ਬਿਕੋਸ, ਇਹ ਤਾਂ ਬੜੀ ਗੱਲ ਸੱਚਾਈ ਹੈ ਨਾ, ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ 'ਤੇ ਸਭ ਜਗ ਉਪਜਿਆ, ਕੌਣ ਭਲੇ ਪਾਉਣ ਬੰਦੇ। ਉਹ ਨੂਰ ਦੇ ਉੱਤੋਂ ਹੀ ਸਾਰੀ ਸ੍ਰਿਸ਼ਟੀ ਬਣੀ ਹੈ। ਜਦੋਂ ਅਸੀਂ ਕਹਿ ਦਿੰਦੇ ਹਾਂ ਵੀ ਇਹ ਅੱਲਾ, ਉੱਧਰ ਕਹਿੰਦੇ ਨੇ ਰਾਮ ਹੈ, ਉੱਧਰ ਕਹਿੰਦੇ ਨੇ ਵਾਹਿਗੁਰੂ ਹੈ, ਉੱਧਰ ਕਹਿੰਦੇ ਨੇ ਜੀਸਸ ਹੈ, ਅਸੀਂ ਪ੍ਰੈਕਟੀਕਲੀ ਦੁਨੀਆਂ ਦੇ ਵਿੱਚ ਨਫ਼ਰਤ ਪਾਉਂਦੇ ਹਾਂ, ਕਿਉਂਕਿ ਸਾਨੂੰ ਇਟਸ ਏ ਲੈਕ ਆਫ ਨੌਲੇਜ। ਸਾਨੂੰ ਨੌਲੇਜ ਨਹੀਂ, ਉਂਝ ਨਹੀਂ ਅਸੀਂ ਬੁਰੇ ਨਹੀਂ ਹਾਂ, ਪਰ ਬਿਕੋਜ਼ ਆਫ ਦ ਲੈਕ ਆਫ ਨੌਲੇਜ ਅਸੀਂ ਇੱਕ ਦੂਜੇ ਨੂੰ ਨਫ਼ਰਤ ਕਰਦੇ ਹਾਂ। ਜਿਸ ਤਰ੍ਹਾਂ ਫਾਰ ਐਗਜ਼ਾਮਪਲ, ਮੈਂ ਤੁਹਾਨੂੰ ਥੋੜ੍ਹੀ ਜੋਕਿੰਗਲੀ ਗੱਲ ਸੁਣਾਉਣਾ ਵੀ ਕੋਈ ਪਿੰਡ ਦੇ ਵਿੱਚ ਕੋਈ ਬਜ਼ੁਰਗ ਬੰਦਾ ਸੀਗਾ, ਅਤੇ ਉਹਦੇ ਰਿਸ਼ਤੇਦਾਰ ਨੇ ਕਿਹਾ ਵੀ ਤਾਇਆ ਜੀ ਆਪਾਂ ਸ਼ਹਿਰ 'ਚ ਬਰਾਤ 'ਤੇ ਤੁਸੀਂ ਚੱਲੋ। ਕਹਿੰਦੇ ਯਾਰ ਮੈਂ ਕੀ ਕਰੂੰਗਾ? ਉਹ ਕਹਿੰਦਾ ਨਹੀਂ ਨਹੀਂ, ਕਹਿੰਦਾ ਉੱਥੇ ਮੈਨੂੰ ਕਿਸੇ ਨੇ ਕੋਈ ਪੁੱਛਣਾ ਨਹੀਂ ਕਰਨਾ, ਮੈਂ ਬੁੱਢਾ ਠੇਰਾ ਬੰਦਾ। ਉਹ ਕਹਿੰਦਾ ਨਹੀਂ, ਤੁਸੀਂ ਕੱਪੜੇ ਪਾ ਕੇ ਸਾਡੇ ਕੋਲ ਬਰਾਤ ਚੱਲੋ। ਉਹ ਬਰਾਤ 'ਚ ਲੈ ਗਿਆ, ਅਤੇ ਮੁੰਡਿਆਂ ਦੀ ਬਰਾਤ ਸੀਗੀ। ਉਹਨੇ ਮੁੰਡੇ ਨੇ ਵੇਟਰ ਨੂੰ ਕਿਹਾ ਵੀ ਇਹ ਸਾਡੇ ਤਾਇਆ ਜੀ ਨੇ ਪਿੰਡ ਦੇ, ਅਤੇ ਇਹਨਾਂ ਦਾ ਖਾਸ ਖਿਆਲ ਰੱਖੀ। ਉਹ ਕਹਿੰਦਾ ਜੀ ਠੀਕ ਹੈ। ਹੁਣ ਉਹ ਮੁੰਡਾ ਤਾਂ ਉੱਧਰ ਆਪਣੇ ਵਿਆਹ 'ਚ ਬਿਜ਼ੀ ਹੋ ਗਿਆ, ਅਤੇ ਵੇਟਰ ਆਇਆ ਉਹਦੇ ਕੋਲੋਂ, ਉਹਨੇ ਉਹਨੂੰ ਪੁੱਛਿਆ ਵੀ ਹਾਂਜੀ ਦੱਸੋ ਜੀ ਕੀ ਖਾਓਗੇ? ਉਹ ਕਹਿੰਦਾ ਕੀ ਬਣਾਇਆ? ਉਹ ਕਹਿੰਦਾ ਵੀ ਤੁਸੀਂ ਚੌਲ ਲੈ ਲਓ, ਗੋਭੀ ਖਾ ਲਓ, ਭਿੰਡੀਆਂ ਖਾ ਲਓ, ਸ਼ਕਰਕੰਦੀ ਖਾ ਲਓ, ਰਾਈਸ ਖਾਓ, ਮਿਕਸ ਵੈਜੀਟੇਬਲ ਖਾਓ। ਉਹ ਬਜ਼ੁਰਗ ਨੇ ਸੋਚਿਆ ਵੀ ਚੌਲ ਚੂਲ ਤਾਂ, ਗੋਭੀ ਗੋਭੀ ਤਾਂ ਹਮੇਸ਼ਾ ਹੀ ਖਾਂਦੇ ਹਾਂ, ਆਪਾਂ ਰਾਈਸ ਲੈਂਦੇ ਹਾਂ ਅਤੇ ਨਾਲੇ ਲੈਂਦੇ ਹਾਂ ਮਿਕਸ ਵੈਜੀਟੇਬਲ। ਕਹਿੰਦਾ ਓਕੇ, ਰਾਈਸ ਅਤੇ ਮਿਕਸ ਵੈਜੀਟੇਬਲ ਲਿਆ। ਉਹ ਵੇਟਰ ਆ ਗਿਆ, ਪਲੇਟ ਲਿਆ ਕੇ ਮੂਹਰੇ ਰੱਖੀ ਅਤੇ ਮਿਕਸ ਵੈਜੀਟੇਬਲ ਰੱਖੇ। ਉਹਨੇ ਜੁੱਤੀ ਲਾ ਕੇ ਵੇਟਰ ਦੇ ਸਿਰ 'ਚ ਮਾਰੀ, ਕਹਿੰਦਾ ਆਈ ਨੂੰ ਕਹਿੰਦਾ ਰਾਈਸ, ਇਹ ਤਾਂ ਚੌਲ ਮੈਂ 50 ਵਾਰੀ ਖਾਧੇ ਨੇ, ਆਹ ਮਿਕਸ ਵੈਜੀਟੇਬਲ ਕੀ, ਇਹ ਤਾਂ ਉਹੀ ਆ ਗੋਭੀ ਗਾਜਰਾਂ ਜੀਆਂ, ਇਹ 'ਚ ਕੀ ਹੈ? ਅਤੇ ਮੁੰਡਾ ਆ ਗਿਆ, ਮੁੰਡੇ ਨੇ ਦੇਖਿਆ ਵੀ ਉਹਨੂੰ ਕੁੱਟੀ ਜਾਂਦਾ, ਕਹਿੰਦਾ ਤਾਇਆ ਕੀ ਗੱਲ ਹੋਗੀ ਤੂੰ ਇਹਨੂੰ ਕੁੱਟੀ ਜਾਂਦਾ? ਕਹਿੰਦਾ ਯਾਰ ਮੈਨੂੰ ਮੂਰਖ ਬਣਾਉਂਦਾ, ਮੈਨੂੰ ਕਹਿੰਦਾ ਰਾਈਸ ਲਿਆਓ, ਮੈਂ ਉਹਨੂੰ ਕਿਹਾ ਰਾਈਸ ਲਿਆ ਦੇ, ਮਿਕਸ ਵੈਜੀਟੇਬਲ। ਕਹਿੰਦਾ ਲਿਆ ਕੇ ਚੌਲ ਰੱਖ ਤੇ। ਮੁੰਡੇ ਨੂੰ ਪਤਾ ਲੱਗ ਗਿਆ, ਕਹਿੰਦਾ ਤਾਇਆ ਤੈਨੂੰ ਸਮਝ ਨਹੀਂ ਆਇਆ, ਚੌਲ ਅਤੇ ਰਾਈਸ ਇੱਕੋ ਚੀਜ਼ ਹੈ, ਲੈਂਗੁਏਜ ਦੀ ਪ੍ਰੋਬਲਮ ਹੈ। ਮਿਕਸ ਵੈਜੀਟੇਬਲ ਅਤੇ ਗੋਭੀ ਗਾਜਰਾਂ ਨਹੀਂ ਮਿਲੀਆਂ ਵੀ ਉਹਨੂੰ ਕਹਿੰਦੇ ਨੇ ਮਿਕਸ ਵੈਜੀਟੇਬਲ। ਸੋ ਕਹਿਣ ਦਾ ਮੇਰਾ ਪਰਪਜ਼ ਇਹ ਹੈ ਕਿ ਜਦੋਂ ਸਾਨੂੰ ਨੌਲੇਜ ਨਹੀਂ, ਅਸੀਂ ਕਹਿੰਦੇ ਖੁਦਾ ਕੋਈ ਹੋਰ ਚੀਜ਼ ਹੈ, ਅੱਲਾ ਕੋਈ ਹੋਰ ਚੀਜ਼ ਹੈ, ਪਰਮਾਤਮਾ ਕੋਈ ਹੋਰ ਚੀਜ਼ ਹੈ, ਰਾਮ ਕੋਈ ਹੋਰ ਚੀਜ਼ ਹੈ, ਵਾਹਿਗੁਰੂ ਕੋਈ ਹੋਰ ਚੀਜ਼ ਹੈ, ਜੀਸਸ ਕੋਈ ਹੋਰ ਚੀਜ਼ ਹੈ। ਹਕੀਕਤ ਇਹ ਹੈ ਕਿ ਡਿਫਰੈਂਟ ਡਿਫਰੈਂਟ ਨਾਂ ਨੇ, ਅਸੀਂ ਅਗਿਆਨੀ ਹਾਂ, ਸਾਨੂੰ ਨੌਲੇਜ ਨਹੀਂ। ਜਿਵੇਂ ਇੱਕ ਛੋਟਾ ਜਿਹਾ ਬੱਚਾ ਹੁੰਦਾ ਨਾ, ਦੇਖੋ ਮੈਂ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਹੁਣ ਗੱਲ 'ਚੋਂ ਗੱਲ ਨਿਕਲੀ, ਬੱਚੇ ਛੋਟੇ ਛੋਟੇ ਖੇਡਦੇ ਹੁੰਦੇ ਨੇ ਅਤੇ ਉਹਨਾਂ ਨੂੰ ਪਤਾ ਨਹੀਂ ਹੁੰਦਾ, ਹਰੇਕ ਨੂੰ ਆਪਣੇ ਪਿਓ ਦੇ ਉੱਤੇ ਬੜਾ ਨਾਜ਼ ਹੁੰਦਾ। ਉਹ ਕਹਿੰਦਾ ਮੇਰਾ ਜਿਹੜਾ ਬਾਪੂ ਹੈ ਨਾ ਉਹ 6 ਫੁੱਟ ਲੰਬਾ, ਦੂਜਾ ਕਹਿੰਦਾ ਮੇਰਾ 7 ਫੁੱਟ ਹੈ, ਤੀਜਾ ਕਹਿੰਦਾ ਮੇਰੇ ਪਾਪਾ ਜੀ 9 ਫੁੱਟ ਨੇ, ਅਤੇ ਚੌਥਾ ਕਹਿੰਦਾ ਮੇਰੇ ਅੱਬੂ ਜੀ 11 ਫੁੱਟ ਨੇ। ਜੇ ਉਹਨਾਂ ਨੂੰ ਪੁੱਛੋ ਕਿਸੇ ਦੇ ਵੀ ਨਹੀਂ 11 ਫੁੱਟ ਹੋਣੇ, ਹੁਣ ਸਭ ਦੇ 4 ਫੁੱਟ ਹੀ ਨੇ। ਉਹ ਨੌਲੇਜ ਨਹੀਂ ਆ, ਹਰੇਕ ਬੰਦਾ ਆਪਣੇ ਆਪ ਨੂੰ ਵੱਡਾ ਸਮਝਦਾ। ਸੋ ਇਸੇ ਤਰ੍ਹਾਂ ਹੀ ਲੈਕ ਆਫ ਨੌਲੇਜ ਹੈ। ਸੋ ਲੈਕ ਆਫ ਨੌਲੇਜ ਕਰਕੇ ਕਿਸ ਤਰ੍ਹਾਂ ਮੈਨੂੰ ਚਲੋ ਤਾਏ ਦੀ ਤਾਂ ਗੱਲ ਹਾਸੀ 'ਚ ਪਾ ਲਈ, ਕਹਿੰਦੇ ਚਾਰ ਤਿੰਨ ਫਰੈਂਡ ਸੀਗੇ ਉਹਨਾਂ ਨੇ ਕੋਈ ਜ਼ਮੀਨ ਖਰੀਦ ਲਈ, ਜਦੋਂ ਲੈਂਡ ਖਰੀਦੀ ਅਤੇ ਨਾਲੇ ਸ਼ੇਅਰ ਪਾ ਲਿਆ, ਇੱਕ ਪੰਜਾਬੀ ਸੀ ਇੱਕ ਗੁਜਰਾਤੀ ਸੋਰੀ ਚਲੋ ਕਿਸੇ ਹਿੰਦੁਸਤਾਨ ਦੇ ਹੋਰ ਹਿੱਸੇ ਦਾ, ਇੱਕ ਅਰੈਬਿਕ ਸੀਗਾ, ਅਤੇ ਉਹ ਕਹਿੰਦੇ ਵੀ ਹੁਣ ਇਹ 'ਚ ਬੀਜਣਾ ਕੀ ਹੈ, ਫਸਲ ਕਰਨੀ ਹੈ, ਅਤੇ ਫਸਲ ਕਰਨੀ ਹੈ ਜਿਹੜਾ ਪੰਜਾਬੀ ਸੀ ਉਹ ਕਹਿੰਦਾ ਮੈਂ ਤਾਂ ਕਣਕ ਬੀਜੂੰਗਾ ਜੀ, ਉਹ ਕਹਿੰਦਾ ਤੂੰ ਕਿਵੇਂ ਕਣਕ ਬੀਜੀਂਗਾ, ਆਪਾਂ ਤਾਂ ਗੰਦਮ ਬੀਜਾਂਗੇ, ਤੀਜਾ ਕਹਿੰਦਾ ਗੰਦਮ ਨਹੀਂ ਮੈਂ ਤਾਂ ਜੀ ਗੇਹੂੰ ਬੀਜੂੰਗਾ, ਉਹ ਲੜ ਪਏ ਕਹਿੰਦੇ ਪੈਸੇ ਤਾਂ ਅਸੀਂ ਪਾਏ ਨੇ ਨਹੀਂ, ਤੈਨੂੰ ਨਹੀਂ ਪਤਾ ਮੇਰੇ ਗੇਹੂੰ ਵਧੀਆ, ਉਹ ਕਹਿੰਦਾ ਨਹੀਂ ਕਣਕ ਵਧੀਆ ਹੋਊਗੀ, ਉਹ ਕਹਿੰਦਾ ਉਹ ਹੋਊਗਾ, ਇੰਨੇ ਨੂੰ ਕੋਈ ਸਿਆਣਾ ਬੰਦਾ ਸਮਝਦਾਰ ਨਿਕਲ ਜਾ ਰਿਹਾ ਸੀ ਕੋਲੋਂ ਦੀ, ਉਹ ਕਹਿੰਦਾ ਤੁਸੀਂ ਲੜਦੇ ਕਿਉਂ, ਉਹ ਕਹਿੰਦੇ ਅਸੀਂ ਜਗ੍ਹਾ ਲਈ ਹੈ, ਇਹ ਕਹਿੰਦਾ ਮੈਂ ਕਣਕ ਬੀਜਣੀ ਹੈ, ਉਹ ਕਹਿੰਦਾ ਮੈਂ ਗੰਦਮ ਬੀਜਣਾ, ਉਹ ਕਹਿੰਦਾ ਮੈਂ ਗੇਹੂੰ ਬੀਜਣਾ, ਐਂ ਤਾਂ ਉਹ ਕਹਿੰਦਾ ਕਣਕ ਬੀਜਾਂਗੇ ਤਾਂ ਸਭ ਤੋਂ ਜ਼ਿਆਦਾ ਆਪਾਂ ਨੂੰ ਫਾਇਦਾ ਹੋਊਗਾ, ਉਹ ਕਹਿੰਦਾ ਗੰਦਮ ਦਾ ਫਾਇਦਾ ਹੋਊਗਾ, ਉਹ ਕਹਿੰਦਾ ਲੜੋ ਨਾ, ਲੜਨ ਦੀ ਲੋੜ ਨਹੀਂ, ਜਿਹੜੀ ਚੀਜ਼ ਤੁਸੀਂ ਆਪਣੀ ਆਪਣੀ ਨਾ ਲਿਆਓ ਪਹਿਲਾਂ ਇੱਥੇ ਲਿਫਾਫੇ 'ਚ ਪਾ ਕੇ, ਜਿਹੜੀ ਵਧੀਆ ਹੋਊਗੀ ਮੈਂ ਉਹ ਤੁਹਾਨੂੰ ਦੱਸ ਦੂੰਗਾ, ਉਹ ਕਹਿੰਦੇ ਠੀਕ ਹੈ, ਬੰਦਾ ਦਾ ਸਿਆਣਾ ਲੱਗਦਾ, ਇਹ ਤੋਂ ਫੈਸਲਾ ਕਰਾ ਲੈਂਦੇ ਹਾਂ, ਪੰਜਾਬੀ ਗਿਆ ਉਹ ਆਪਣੀ ਕਣਕ ਲਿਆਇਆ, ਅਰੈਬਿਕ ਸੀਗਾ ਉਹ ਆਪਣੀ ਗੰਦਮ ਲਿਆਇਆ, ਉਹ ਤੀਜਾ ਗੇਹੂੰ ਲਿਆਇਆ, ਜਦੋਂ ਲਿਫਾਫੇ ਢੇਰੀ ਕੀਤੇ ਉਹ ਕਹਿੰਦੇ ਤਾਂ ਇੱਕੋ ਹੀ ਗੱਲ ਹੀ ਹੈ, ਅਤੇ ਇਹ ਤਾਂ ਤਿੰਨੇ ਇੱਕੋ ਗੱਲ ਹੈ, ਸੋ ਉਹ ਗੱਲ ਹੈ ਵੀ ਲੈਕ ਆਫ ਨੌਲੇਜ ਹੈ, ਚੀਜ਼ ਸਾਰੀ ਇੱਕੋ ਹੀ ਹੈ, ਡਿਫਰੈਂਟ ਡਿਫਰੈਂਟ ਨਾਂ ਰੱਖੇ ਹੋਏ ਨੇ, ਅਤੇ ਜਦੋਂ ਵੀ ਅਸੀਂ ਕੋਈ ਨੇਕੀ ਕੋਸ਼ਿਸ਼ ਕਰਿਆ ਕਰੀਏ, ਆਪਾਂ ਨੇਕੀ ਕਰੀਏ, ਨਫ਼ਰਤ ਨਹੀਂ, ਲੈਕ ਆਫ ਨੌਲੇਜ, ਜੇ ਵਿਵੇਕਾਨੰਦ ਸੀ ਨਾ ਹਿੰਦੂ ਧਰਮ ਦੇ ਵਿੱਚ, ਵਿਵੇਕਾਨੰਦ ਉਹਦਾ ਉਹਨਾਂ ਦਾ ਨਾਂ ਅਸਲ ਨਰਿੰਦਰ ਸੀਗਾ, ਮੇਰੇ ਨਾਂ ਦੇ ਉੱਤੇ ਸੀ, ਮੋਦੀ ਸਾਹਿਬ ਦਾ ਵੀ ਨਰਿੰਦਰ ਹੀ ਹੈ, ਸੋ ਉਹ ਨਰਿੰਦਰ ਦਾ ਨਾਂ ਸੀਗਾ, ਅਤੇ ਉਹਨਾਂ ਨੂੰ ਜਦੋਂ ਵਿਵੇਕ ਮੀਨਸ ਵੈਨ ਹੀ ਨੋਜ਼ ਵਿਦ ਇਨ, ਜਦੋਂ ਉਹਨਾਂ ਨੂੰ ਅੰਦਰਲਾ ਗਿਆਨ ਹੋ ਗਿਆ, ਤਾਂ ਜਿਹੜੇ ਉਹਨਾਂ ਦੇ ਗੁਰੂ ਸੀਗੇ ਪਰਮਹੰਸ, ਉਹਨਾਂ ਨੇ ਉਹਨਾਂ ਨੂੰ ਕਿਹਾ ਵਿਵੇਕਾਨੰਦ, ਵੀ ਇਹਨੂੰ ਆਨੰਦ ਹੋ ਗਿਆ ਕਿ ਅੰਦਰੋਂ ਇਹਨੂੰ ਆਨੰਦ ਆਉਣ ਲੱਗ ਗਿਆ, ਇਹਨੂੰ ਅੰਦਰ ਦਾ ਗਿਆਨ ਹੋ ਗਿਆ, ਸੋ ਇਸੇ ਲੈਵਲ ਸਾਡਾ ਲੈਵਲ ਹੁੰਦਾ, ਜਿੰਨਾ ਕੁ ਸਾਡਾ ਕੋਲ ਲੈਵਲ ਹੁੰਦਾ ਉਨਾ ਕੁ ਸਾਨੂੰ ਨੌਲੇਜ ਹੁੰਦੀ ਹੈ, ਉਸ ਹਿਸਾਬ ਨਾਲ ਅਸੀਂ ਆਪਣਾ ਫੜ ਫੜਾਉਂਦੇ ਹਾਂ, ਉਨੀ ਕੁ ਗੱਲਬਾਤ ਕਰਦੇ ਹਾਂ, ਸੋ ਕਦੇ ਵੀ ਕੋਸ਼ਿਸ਼, ਜੇ ਨਹੀਂ ਨੌਲੇਜ ਨਾ ਤੁਹਾਨੂੰ ਕਿਸੇ ਦੇ ਬਾਰੇ, ਗਲਤ ਨਹੀਂ ਕਰਨਾ ਚਾਹੀਦਾ, ਹਮੇਸ਼ਾ ਕੋਸ਼ਿਸ਼ ਕਰੀਏ ਅਸੀਂ ਜ਼ਿੰਦਗੀ ਦੇ ਵਿੱਚ ਪਰਉਪਕਾਰ ਕਰਨ ਦੀ, ਜੇ ਅਸੀਂ ਪਰਉਪਕਾਰ ਨਹੀਂ ਕਰ ਸਕਦੇ ਨਾ, ਫਿਰ ਸਾਡਾ ਜ਼ਿੰਦਗੀ ਦਾ ਜੀਣ ਦਾ ਵੀ ਕੋਈ ਫਾਇਦਾ ਨਹੀਂ, ਕੋਈ ਵੀ ਕੰਮ ਕਰੋ ਜਦੋਂ ਤੁਸੀਂ ਕਿਸੇ ਲੋਕਾਂ ਦੇ ਭਲੇ ਲਈ ਕੰਮ ਕਰਦੇ ਹੋ, ਪਰਮਾਤਮਾ ਅੱਲਾ ਵਾਹਿਗੁਰੂ ਤੁਹਾਨੂੰ ਜਿਹੜਾ ਹੈਗਾ ਹੋਰ ਵੀ ਜ਼ਿਆਦਾ ਦਿੰਦਾ, ਜਿਸ ਤਰ੍ਹਾਂ ਆਪਾਂ ਕਣਕ ਹੈ ਫਾਰ ਇਗਜ਼ਾਮਪਲ, ਜ਼ਮੀਨ ਦੇ ਵਿੱਚ ਜਿਹੜੀ ਇੱਕ ਬੋਰੀ ਹੈ ਫਾਰ ਇਗਜ਼ਾਮਪਲ, ਚਲੋ 10 ਕਿਲੋ ਜਾਂ 100 ਕਿਲੋ ਆਪਾਂ ਉਹਦੇ ਵਿੱਚ ਬੀਜ ਪਾਉਂਦੇ ਹਾਂ, ਜੇ ਇੱਕ ਦਾਣੇ ਦਾ ਇੱਕ ਦਾਣਾ ਹੀ ਹੋਵੇ ਫਿਰ ਤਾਂ ਮਿਹਨਤ ਕਰਨ ਦੀ ਲੋੜ ਹੀ ਨਹੀਂ, ਜਿਹੜਾ ਇੱਕ ਦਾਣਾ ਅਸੀਂ ਬੀਜਦੇ ਹਾਂ ਉਹਦੇ ਲੱਖਾਂ ਦਾਣੇ ਨਿਕਲਦੇ ਨੇ ਬਣ ਕੇ, ਸੋ ਜਦੋਂ ਅਸੀਂ ਨੇਕੀ ਦਾ ਕੰਮ ਕਰਦੇ ਹਾਂ, ਫੇਥ ਕਰਦੇ ਹਾਂ, ਕੋਈ ਚੈਰਿਟੀ ਦਿੰਦੇ ਹਾਂ, ਕੋਈ ਜ਼ਕਾਤ ਦਿੰਦੇ ਹਾਂ, ਸੋ ਉਹਦਾ ਸਾਨੂੰ ਫਲ ਮਿਲਦਾ, ਜਿਸ ਤਰ੍ਹਾਂ ਕਹਿੰਦੇ ਮਹਾਤਮਾ ਬੁੱਧ ਇੱਕ ਵਾਰ ਬੈਠੇ ਸੀਗੇ ਅਤੇ ਉਹਨਾਂ ਕੋਲ ਕੋਈ ਰਾਜਾ ਬੈਠਾ ਸੀ, ਉਹਦਾ ਉਹਨਾਂ ਦਾ ਭਗਤ ਸੀਗਾ ਮਹਾਤਮਾ ਬੁੱਧ ਦਾ, ਅਤੇ ਇੱਕ ਬਜ਼ੁਰਗ ਆਇਆ, ਕਾਫੀ ਬਜ਼ੁਰਗ ਸੀ, ਸੋਟੀ ਫੜੀ ਵੀ ਸੀ, ਤੁਰਿਆ ਨਹੀਂ ਜਾਂਦਾ ਸੀਗਾ, ਸੋ ਉਹ ਮਹਾਤਮਾ ਬੁੱਧ ਕੋਲ ਆਇਆ ਅਤੇ ਕਹਿੰਦਾ ਜੀ ਮੈਂ ਮੇਰੇ 'ਤੇ ਕਿਰਪਾ ਕਰੋ, ਘਰ 'ਚ ਰੋਟੀ ਨਹੀਂ ਪੱਕਦੀ, ਬੱਚੇ ਭੁੱਖੇ ਨੇ, ਗਰੀਬੀ ਬਹੁਤ ਹੈ, ਮਕਾਨ ਵੀ ਛੱਤ 'ਚ ਹੋਈ ਜਾਂਦੀ ਆ, ਕੋਈ ਕਰੋ, ਅਤੇ ਮਹਾਤਮਾ ਬੁੱਧ ਨੂੰ ਉਹ ਗੱਲ ਕਹਿ ਰਿਹਾ ਸੀ, ਰਾਜੇ ਨੂੰ ਪੁੱਛਦੇ ਮਹਾਤਮਾ ਬੁੱਧ ਵੀ ਇਹਦਾ ਕੀ ਹੱਲ ਕਰੀਏ, ਦੱਸੋ ਰਾਜਨ, ਉਹ ਕਹਿੰਦਾ ਜੀ ਇਹ ਤਾਂ ਬੜਾ ਆਸਾਨ ਕੰਮ ਹੀ ਹੈ, ਉਹਨੂੰ ਕਹਿੰਦੇ ਬਜ਼ੁਰਗੋ ਆਹ ਲਓ ਆਹ ਪੋਟਲੀ ਫੜੋ, ਉਹਦੇ ਕੋਲ ਸੋਨੇ ਦੀਆਂ ਮੋਹਰਾਂ ਸੀਗੀਆਂ, ਆਹ ਪੋਟਲੀ ਫੜੋ ਜਾ ਕੇ ਵੇਚ ਦਿਓ, ਅਤੇ ਤੁਹਾਡੀ ਸਾਰੀ ਜ਼ਿੰਦਗੀ ਤੁਹਾਨੂੰ ਮੁੱਕਦਾ ਨਹੀਂ, ਘਰ ਵੀ ਬਣਾ ਲਈਓ, ਖਾ ਪੀ ਲਈਓ, ਉਹ ਪੋਟਲੀ ਲੈ ਕੇ ਚਲਿਆ ਜੋ ਜਾ ਰਹੇ ਹੈ, ਅਤੇ ਪਿੱਛੋਂ ਜਿਹੜੇ ਠੱਗ ਹੁੰਦੇ ਨੇ, ਬਨਾਰਸੀ ਠੱਗ ਬੜੇ ਮਸ਼ਹੂਰ ਨੇ, ਜਿਹੜੇ ਮਿੱਠੇ ਠੱਗ, ਮੈਂ ਬੜਾ ਠੱਗਾਂ ਦੇ ਬਾਰੇ ਇੱਕ ਮਿੰਟ ਗੱਲ ਕਹਿ ਦਿਆਂ, ਕਿਉਂਕਿ ਬਹੁਤ ਜ਼ਰੂਰੀ ਹੈ, ਠੱਗ ਜਿਹੜੇ ਹੁੰਦੇ ਨੇ, ਚੋਰ ਡਾਕੂ ਅਤੇ ਠੱਗ, ਚੋਰ ਹੁੰਦੇ ਨੇ ਵੀ ਕੋਈ ਬੰਦਾ ਘਰ ਦਾ ਨਹੀਂ, ਪਿੱਛੋਂ ਚੋਰੀ ਕਰਦੇ ਨੇ, ਡਾਕੂ ਹੁੰਦੇ ਨੇ ਦੇ ਡੋਂਟ ਕੇਅਰ, ਬੰਦੂਕ ਲਿਆਈ ਤੁਹਾਡੇ ਗਰਦਨ 'ਤੇ ਰੱਖ ਕੇ ਸਭ ਕੁਛ ਲੈ ਜਾਂਦੇ ਨੇ, ਇਹ ਠੱਗ ਬੜੇ ਖਤਰਨਾਕ ਹੁੰਦੇ ਨੇ, ਇਹ ਪਹਿਲਾਂ ਤੁਹਾਡਾ ਵਿਸ਼ਵਾਸ ਜਿੱਦੇ ਨੇ, ਮਿੱਠੇ ਹੁੰਦੇ ਨੇ, ਜਿਸ ਤਰ੍ਹਾਂ ਤਾਂ ਆਪਾਂ ਸ਼ਹਿਰ 'ਚ ਇੰਡੀਆ ਦੇ ਪਾਕਿਸਤਾਨ ਦੇਖੇ ਨਾ, ਅਮਰੂਦ ਆਪਾਂ ਸਾਰੇ ਖਾਂਦੇ ਹੁੰਦੇ ਹਾਂ, ਉੱਥੇ ਰੇਹੜੀ 'ਤੇ ਪੁੱਛਦੇ ਹਾਂ ਵੀ ਅਮਰੂਦ ਮਿੱਠੇ ਨੇ, ਉਹ ਕਹਿੰਦਾ ਹਾਂਜੀ, ਜਦੋਂ ਅਮਰੂਦ ਮਿੱਠੇ ਨੇ ਉਹ ਲੈ ਲੈਂਦੇ ਹਾਂ, ਕਦੇ ਵੀ ਫਿਰ ਕੀ ਕਰਦੇ ਹਾਂ, ਅਮਰੂਦ ਨੂੰ ਜਦੋਂ ਕੱਟਦੇ ਨਾ ਨੂਣ ਜ਼ਰੂਰ ਲਾਉਂਦੇ ਹਾਂ, ਸੋ ਕਹਿਣ ਦਾ ਮਤਲਬ ਉੱਪਰੋਂ ਅਸੀਂ ਮਿੱਠੇ, ਵਿੱਚੋਂ ਨੂਣ ਵਾਲੇ, ਸੋ ਇਹ ਸਾਡੀ ਫਿਦਰਤ ਹੈ, ਇਹ ਠੱਗਾਂ ਦੀ ਨਿਸ਼ਾਨੀ ਹੈ, ਸੋ ਉਹਦੇ ਵਿੱਚ ਕੋਈ ਠੱਗ ਬੈਠਾ ਸੀ, ਉਹਨੇ ਕਿਹਾ ਬਾਬਾ ਪੋਟਲੀ ਲਈ ਜਾਂਦਾ, ਜਦੋਂ ਬਾਬਾ ਦੂਰ ਨਿਕਲ ਗਿਆ ਉਹਨੇ ਧੱਕਾ ਮਾਰਿਆ ਅਤੇ ਪੋਟਲੀ ਖੋਲ੍ਹ ਕੇ ਲੈ ਗਿਆ, ਬਾਬਾ ਖਾਲੀ ਤਾਂ ਖਾਲੀ, ਉਹ ਫਿਰ ਮਹਾਤਮਾ ਬੁੱਧ ਕੋਲ ਆ ਗਿਆ, ਜਦੋਂ ਆਇਆ ਉਹ ਕਹਿੰਦੇ ਵੀ ਰਾਜੇ ਨੇ ਪੁੱਛਿਆ ਵੀ ਦੱਸੋ ਤੁਸੀਂ ਕਿਉਂ ਆ ਗਏ, ਕਹਿੰਦਾ ਜੀ ਮੇਰੀ ਤਾਂ ਪੋਟਲੀ ਖੋ ਕੇ ਲੈ ਗਿਆ, ਕੋਈ ਚੋਰ ਮੈਨੂੰ ਨਾਲੇ ਧੱਕਾ ਦੇਗਾ, ਮੇਰੇ ਖੂਨ ਵੀ ਨਿਕਲੀ ਜਾਂਦਾ, ਉਹ ਕਹਿੰਦਾ ਅੱਛਾ, ਰਾਜੇ ਨੇ ਸੋਚਿਆ, ਕਹਿੰਦਾ ਵੀ ਇਹ ਤਾਂ ਵੱਡੀ ਚੀਜ਼ ਸੀ ਤਾਂ ਕਰਕੇ ਇਹਦਾ ਖੜਕਾ ਖੁੜਕਾ ਹੋਇਆ, ਉਹਨੇ ਆਪਣੇ ਗਲ ਦੇ ਵਿੱਚੋਂ ਮਾਲਾ ਸੀਗੀ ਉਹ 'ਚ ਮਨਕਾ ਲਾ ਕੇ ਉਹਨੂੰ ਦੇ ਦਿੱਤਾ, ਕਹਿੰਦਾ ਰਤਨ ਹੈ, ਸਵੇਰੇ ਜਾ ਕੇ ਜਦੋਂ ਆਪਣੇ ਜਾਏਗਾ ਨੂੰ ਵੇਚਦੀ, ਬਹੁਤ ਪੈਸੇ ਦੇ ਨਾਲ ਵੀ ਵੱਟੇ ਜਾਣਗੇ, ਉਹਨੇ ਤਾਂ ਦਿੱਤਾ ਸੀ ਵੀ ਛੋਟੀ ਚੀਜ਼ ਆ, ਕਿਸੇ ਨੂੰ ਪਤਾ ਨਹੀਂ ਲੱਗਣੀ, ਉਹ ਬਜ਼ੁਰਗ ਰਤਨ ਲਿਆਇਆ ਘਰ, ਜਦੋਂ ਰਤਨ ਘਰ ਲਿਆਇਆ, ਹੁਣ ਜਗ੍ਹਾ ਉਹਦੇ ਕਿਹੜਾ ਸੇਫ ਸੀਗੀ, ਗਰੀਬ ਬੰਦਾ ਸੀਗਾ, ਹਾਂਜੀ, ਉਹਦੇ ਘਰ 2 ਘੜੇ ਪਏ ਸੀ, ਉਹ ਚਲਿਆ ਗਿਆ ਅਤੇ ਪਿੱਛੇ ਉਹਦੀ ਜਿਹੜੀ ਗਵਾਂਢਣ ਸੀਗੀ, ਕਿਉਂਕਿ ਉਹ ਹਮੇਸ਼ਾ ਸੇਵਾ ਕਰਦੀ ਸੀ, ਬਜ਼ੁਰਗ ਕੋਲੋਂ ਪਾਣੀ ਦੀ ਲੋੜ ਸੀਗੀ, ਉਹ ਜਦੋਂ ਆਪਣਾ ਘੜਾ ਭਰਨ ਜਾਂਦੀ, ਬਜ਼ੁਰਗ ਦਾ ਵੀ ਘੜਾ ਲੈ ਜਾਂਦੀ ਉਹ ਨਦੀ ਤੋਂ, ਉਹ ਘੜਾ ਪਾਣੀ ਦਾ ਭਰ ਕੇ ਲਿਆਉਂਦੀ, ਉਹ ਗਲਤੀ ਦੇ ਨਾਲ ਉਹੀ ਘੜਾ ਚੱਕ ਲਿਆ ਜਿਹਦੇ ਵਿੱਚ ਰਤਨ ਸੀਗਾ, ਅਤੇ ਜਦੋਂ ਨਦੀ 'ਚ ਗਈ ਉਹ ਰਤਨ ਤਾਂ ਉਹਦੇ ਵਿੱਚ ਡਿੱਗ ਪਿਆ, ਅਤੇ ਉਹ ਪਾਣੀ ਲੈ ਕੇ ਆ ਗਈ। ਜਦੋਂ ਬਜ਼ੁਰਗ ਆ ਕੇ ਦੇਖਿਆ ਉਹਨੇ ਹੱਥ ਉੱਥੇ ਮਾਰਿਆ ਵੀ ਹੈ ਨਹੀਂ, ਅਤੇ ਗਵਾਂਢਣ ਨੂੰ ਪੁੱਛਿਆ, ਉਹ ਕਹਿੰਦੀ ਮੈਂ ਤਾਂ ਇਸ ਘੜੇ 'ਚ ਪਾਣੀ ਭਰ ਗਿਆ, ਮੈਨੂੰ ਤਾਂ ਨਹੀਂ ਪਤਾ ਕੁਛ, ਕਿਉਂ ਬਾਕੀ ਉਹਨੂੰ ਨਹੀਂ ਪਤਾ ਸੀ। ਉਹ ਫਿਰ ਨੰਗ ਦਾ ਨੰਗ ਹੋ ਗਿਆ, ਉਹ ਫਿਰ ਵਾਪਸ ਗਿਆ ਮਹਾਤਮਾ ਬੁੱਧ ਕੋਲ। ਉਹ ਕਹਿੰਦੇ ਬਾ, ਉਹਨੇ ਪੁੱਛਿਆ ਰਾਜੇ ਨੇ ਵੀ ਹੁਣ ਤੂੰ ਕਿਉਂ ਆ ਗਿਆ, ਕਹਿੰਦਾ ਜੀ ਆਹ ਹੁਣ ਰਤਨ ਦਾ ਪੰਗਾ ਪੈ ਗਿਆ, ਮੈਂ ਤਾਂ ਗਵਾਂਢਣ ਭਰਨ ਗਈ ਸੀ, ਪਾਣੀ ਉੱਥੇ ਸਿੱਟਿਆ ਜੀ, ਪਤਾ ਨਹੀਂ ਲੱਗਿਆ। ਅਤੇ ਉਹ ਕਹਿੰਦਾ ਮਹਾਤਮਾ ਬੁੱਧ, ਕਹਿੰਦਾ ਮਹਾਤਮਾ ਬੁੱਧ ਨੂੰ ਕਿਸੇ ਨੇ ਮੱਥਾ ਟੇਕਿਆ ਸੀ ਦੋ ਪੈਸੇ ਦਾ, ਉਹ ਕਹਿੰਦਾ ਹੁਣ ਰਾਜੇ ਨੂੰ ਕਹਿੰਦਾ ਰਾਜਾ ਤੇਰੇ ਇਹਨਾਂ ਚੀਜ਼ਾਂ ਨਾਲ ਨਹੀਂ ਠੀਕ ਹੋਣਾ। ਉਹਨੂੰ ਬਜ਼ੁਰਗ ਨੂੰ ਦੋ ਪੈਸੇ ਦੇ ਤੇ, ਰਾਜਾ ਹੱਸਿਆ, ਕਹਿੰਦਾ ਜੀ ਮੇਰੇ ਰਤਨ ਨਾਲ ਨਹੀਂ ਇਹ ਠੀਕ ਹੋਣਾ, ਅਤੇ ਤੁਸੀਂ ਦੋ ਪੈਸੇ ਨਾ ਕੀ, ਮੈਨੂੰ ਦੋ ਪੈਸੇ ਤਾਂ ਜਾਂਦੇ ਰੋਟੀ ਖਾ ਲੂਗਾ ਗੱਲ ਖਤਮ, ਫਿਰ ਗਰੀਬ ਦਾ ਗਰੀਬ। ਉਹ ਕਹਿੰਦਾ ਕੋਈ ਨਹੀਂ ਮੈਨੂੰ ਕਰਨ ਦੇ। ਉਹਨੂੰ ਕਹਿੰਦੇ ਬਜ਼ੁਰਗ ਨੂੰ ਦੋ ਪੈਸੇ ਦਿੱਤੇ, ਕਹਿੰਦੇ ਦੋ ਪੈਸਿਆਂ ਦਾ ਜਦੋਂ ਵੀ ਕੰਮ ਹੋਵੇ ਨਾ ਤੂੰ ਪਰਉਪਕਾਰ ਦਾ ਕੰਮ ਕਰੀ, ਨੇਕੀ ਦਾ ਕੰਮ ਕਰੀ, ਫਿਰ ਦੇਖੀਏ ਤਾਂ ਕੀ ਫਲ ਲੱਗਦਾ। ਉਹ ਚਲਿਆ ਗਿਆ। ਜਦੋਂ ਅੱਗੇ ਜਾਂਦਾ ਉਹ ਨਦੀ ਦੇ ਕਿਨਾਰੇ ਕੋਲ ਦੇਖਿਆ ਕੋਈ ਮਛਿਆਰਾ ਮੱਛੀ ਫੜ ਰਿਹਾ ਸੀਗਾ, ਇੱਕ ਉਹਨੇ ਮੱਛੀ ਫੜ ਲਈ ਜਾਲ ਦੇ ਵਿੱਚ, ਉਹ ਤੜਫ ਰਹੀ ਸੀ ਬਹੁਤ ਬੁਰੀ ਤਰ੍ਹਾਂ। ਬਜ਼ੁਰਗ ਦੇ ਦਿਮਾਗ 'ਚ ਆ ਗਿਆ ਵੀ ਇਹ ਮਰ ਜੂਗੀ ਵਿਚਾਰੀ ਪਾਣੀ ਤੋਂ ਬਿਨਾਂ, ਅਤੇ ਮੈਨੂੰ ਉਹਨਾਂ ਨੇ ਕਿਹਾ ਸੀਗਾ ਮਹਾਤਮਾ ਬੁੱਧ ਨੇ ਵੀ ਕੋਈ ਪਰਉਪਕਾਰ ਦਾ ਕੰਮ ਕਰੀ। ਉਹਨੂੰ ਕਹਿੰਦਾ ਵੀ ਤੂੰ ਇਹ ਮੱਛੀ ਮੈਨੂੰ ਤੂੰ ਛੱਡ ਦੇ। ਉਹ ਕਹਿੰਦਾ ਮੈਂ ਤਾਂ ਵੇਚਣੀ ਆ। ਉਹ ਕਹਿੰਦਾ ਮੇਰੇ ਕੋਲ ਦੋ ਪੈਸੇ ਨੇ, ਆ ਲੈਣਾ ਮੱਛੀ ਨੂੰ ਛੱਡ ਦਿਓ। ਕਹਿੰਦੇ ਲਿਆ, ਉਹਨੇ ਉਹਨੂੰ ਦੋ ਪੈਸੇ ਦੇ ਤੇ, ਅਤੇ ਉਹ ਬਜ਼ੁਰਗ ਕੋਲ ਇੱਕ ਵੰਡਲ ਸੀ ਜਿਹ 'ਚ ਪਾਣੀ ਪਾਇਆ ਵਾ ਸੀਗਾ, ਕਿਉਂਕਿ ਜਦੋਂ ਪਿਆਸ ਲੱਗਦੀ ਪੁਰਾਣੇ ਜ਼ਮਾਨੇ 'ਚ ਹੀ ਹੁੰਦਾ ਸੀਗਾ, ਤੁਰ ਕੇ ਹੀ ਹੁੰਦਾ, ਉਦੋਂ ਕਹਿੰਦਾ ਮੋਟਰਸਾਈਕਲ 'ਤੇ ਗੱਡੀਆਂ ਸੀਗੀਆਂ, ਤੁਰ ਕੇ ਜਾਣਾ ਜਦੋਂ ਪਿਆਸ ਲਾਉਂਦਾ ਸੀ, ਉਹਨਾਂ ਕੋਲ ਡੋਲੂ ਹੁੰਦਾ ਸੀ ਪਾਣੀ ਪੀ ਲੈਂਦੇ ਸੀ। ਉਹਨੇ ਕਿਹਾ ਮੱਛੀ ਜਦੋਂ ਮੈਂ ਨਦੀ ਕੋਲ ਛੱਡੂ ਉਦੋਂ ਕਿਤੇ ਮਰ ਨਾ ਜਾਵੇ। ਉਹਨੇ ਮੱਛੀ ਚੱਕ ਕੇ ਆਪਣੇ ਡੋਲੂ 'ਚ ਪਾ ਲਈ, ਕਵੰਡਲ 'ਚ ਪਾ ਲਈ, ਅਤੇ ਜਦੋਂ ਨਦੀ ਕਿਨਾਰੇ ਗਿਆ ਉਹ ਮੱਛੀ ਨੂੰ ਛੱਡਿਆ ਤਾਂ ਦੇਖਿਆ ਮੱਛੀ ਦੇ ਵਿੱਚ ਉਹ ਰਤਨ, ਕਿਉਂਕਿ ਜਿਹੜੀ ਜਨਾਨੀ ਨੇ ਤੌੜਾ ਭਰਿਆ ਸੀ, ਘੜਾ ਭਰਿਆ ਸੀਗਾ, ਉਹ ਮੱਛੀ ਨੇ ਖਾ ਲਿਆ। ਮੱਛੀ ਉਹੀ ਸੀਗੀ ਜਦੋਂ ਇਹਨੇ ਉਹਦੇ ਵਿੱਚ ਡੋਲੂ ਦੇ ਵਿੱਚ ਪਾਇਆ, ਅਤੇ ਮੱਛੀ ਨੇ ਪੋਟੀ ਕੀਤੀ ਤਾਂ ਉਹਦੇ ਵਿੱਚ ਉਹ ਰਤਨ ਵੀ ਆ ਗਿਆ। ਸੋ ਫਿਰ ਉਹਨੇ ਦੇਖਿਆ, ਜਦੋਂ ਉਹਨੇ ਰਤਨ ਦੇਖਿਆ ਉਹ ਬੜਾ ਖੁਸ਼ ਹੋਇਆ। ਉਹ ਕਹਿੰਦਾ ਲੱਭ ਗਿਆ ਹੋਏ, ਲੱਭ ਗਿਆ ਹੋਏ, ਲੱਭ ਗਿਆ ਹੋਏ। ਕੋਲੋਂ ਦੀ ਉਹ ਚੋਰ ਜਾਂਦਾ ਸੀ ਠੱਗ ਜਿਹਨੇ ਥੈਲੀ ਹੋਈ ਸੀ, ਉਹਨੇ ਕਹਿੰਦਾ ਵੀ ਬਜ਼ੁਰਗ ਨੇ ਪਛਾਣ ਲਿਆ, ਇਹਨੇ ਰਾਜੇ ਨੂੰ ਦੱਸਦਾ ਨਾ ਮੈਂ ਮਰ ਜੂੰਗਾ। ਉਹ ਕਹਿੰਦਾ ਉਹਦੇ ਪੈਰ ਫੜ ਲਏ, ਕਹਿੰਦਾ ਲਓ ਜੀ ਥੈਲੀ ਚੋਰ ਮੈਂ ਸੀ, ਪਰ ਰਾਜੇ ਨੂੰ ਨਾ ਦੱਸਿਓ। ਉਹਨੂੰ ਥੈਲੀ ਵੀ ਮਿਲ ਗਈ, ਰਤਨ ਵੀ ਮਿਲ ਗਏ, ਇਹ ਹੈ ਦੋ ਪੈਸੇ ਦਾ। ਕਿਉਂ? ਕਿਉਂਕਿ ਉਹਨੇ ਪਰਉਪਕਾਰ ਕੀਤਾ ਸੀ। ਇਹ ਸਾਡੀਆਂ ਬੜੀਆਂ ਕੰਪਲੀਕੇਟਡ ਗੱਲਾਂ ਨੇ, ਵਿਸ਼ਵਾਸ, ਇਟਸ ਅ ਮੈਟਰ ਆਫ ਫੇਥ। ਕੋਈ ਵੀ ਚੰਗਾ ਕੰਮ ਕਰਦੇ ਉਹਦੀ ਹਮੇਸ਼ਾ ਬਰਕਤ ਪੈਂਦੀ ਹੈ। ਜਦੋਂ ਅਸੀਂ ਠੱਗੀ ਠੋਰੀ ਕਰਕੇ ਕਰਦੇ ਨਾ ਵੀ ਇਹਨੂੰ ਲੁੱਟ ਲਓ, ਉਹਨੂੰ ਲੁੱਟ ਲਓ, ਦੋ ਕੁ ਮਿੰਟ ਤਾਂ ਬਹੁਤ ਖੁਸ਼ ਹੁੰਦਾ, ਪਰ ਕਦੇ ਅੱਜ ਤੱਕ ਸਬਰ ਆਇਆ ਕਿਸੇ ਨੂੰ? ਕਦੇ ਵੀ ਨਹੀਂ ਸਬਰ ਆਉਂਦਾ। ਲੱਖਾਂ ਕਰੋੜ ਮਿਲੀਅਨ ਬਿਲੀਅਨਸ ਬਣਾ ਲਓ, ਕਦੇ ਸਬਰ ਨਹੀਂ ਆਉਂਦਾ। ਰਾਤ ਨੂੰ ਨੀਂਦ ਹੀ ਨਹੀਂ ਆਉਂਦੀ। ਵੱਡੇ ਵੱਡੇ ਘਰ ਸਾਡੇ ਸੋਫੇ ਲੱਗੇ ਨੇ, ਗੱਦੇ ਲੱਗੇ ਨੇ, ਕਦੇ ਬੰਦਾ ਸੁੱਤਾ ਆਰਾਮ ਨਾਲ? ਜਿਹਨੂੰ ਜਿਹਦੀ ਕੰਟੈਂਟਮੈਂਟ ਹੈ, ਤ੍ਰਿਸ਼ਨਾ ਠੀਕ ਹੈ, ਸੱਚੇ ਸੁੱਚੇ ਕੰਮ ਕਰਦੇ ਨੇ, ਉਹ ਤਾਂ ਦੌਣ ਦੇ ਮੰਜੇ ਦੇ ਉੱਤੇ ਵੀ ਉਹਨੂੰ ਵਧੀਆ ਨੀਂਦ ਆਉਂਦੀ ਹੈ, ਉਹ ਕੁਰਸੀ ਦੇ ਟੇਬਲ 'ਤੇ ਬੈਠਾ ਬੈਠਾ ਵੀ ਵਧੀਆ ਨੀਂਦ ਦੇ ਝੂਟੇ ਲੈਣਾ ਦਾ ਨਾਲ ਯਾਦ ਕਰਦਾ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਜਿਹੜੇ ਇਹ ਪੀਰ ਪੈਗੰਬਰ ਹੋਏ ਨੇ, ਮੁਹੰਮਦ ਸਾਹਿਬ ਹੋਏ ਨੇ, ਐਵੇਂ ਨਹੀਂ ਹੁੰਦੇ। ਇਹ ਬੜੀਆਂ ਉੱਚੀਆਂ ਰੂਹਾਂ ਆਉਂਦੀਆਂ, ਇਹਨਾਂ 'ਤੇ ਸਾਨੂੰ ਜ਼ਿੰਦਗੀ ਤੋਂ ਕੁਛ ਸਿੱਖਣ ਦੀ ਲੋੜ ਹੈ। ਔਰ ਇਹ ਨਹੀਂ ਵੀ ਕਿਤਾਬਾਂ ਪੜ੍ਹੀ ਚਲੋ, ਪੜ੍ਹ ਪੰਡਿਤ ਔਰਾਂ ਸਮੇਂ ਮੈਂ ਕਹਿੰਦਾ ਹੁੰਦਾ, ਇਹ ਨਹੀਂ ਕਿ ਅਸੀਂ ਕੁਰਾਨ ਕਿੰਨੇ ਵਾਰੀ ਪੜ੍ਹਨਾ ਅਤੇ ਗੁਰੂ ਗ੍ਰੰਥ ਸਾਹਿਬ ਕਿੰਨੇ ਵਾਰੀ ਪੜ੍ਹਨਾ। ਜੋ ਪੜ੍ਹਿਆ ਉਹਦੇ 'ਤੇ ਅਮਲ ਕਰੋ, ਪ੍ਰੈਕਟਿਸ ਕਰੋ। ਜੇ ਅਸੀਂ ਜੇ ਹੁਣ ਦੇਖੋ ਨਾ, ਇੱਕ ਸਾਈਕਲ ਹੈ, ਸਾਈਕਲ ਅਸੀਂ ਸਟੈਂਡ 'ਤੇ ਲਾ ਲਿਆ ਅਤੇ ਪੈਡਲ ਮਾਰੀ ਜਾਂਦੇ ਹਾਂ, ਅਸੀਂ ਕਿੰਨੀ ਦੂਰ ਪਹੁੰਚਾਂਗੇ? ਅਸੀਂ ਤਾਂ ਉੱਥੇ ਦੇ ਉੱਥੇ ਹਾਂ। ਜੇ ਅਸੀਂ ਗੁਰਦੁਆਰੇ, ਮੰਦਰ, ਮਸਜਿਦ ਜਾਗੇ ਜਾਏ, ਬਹੁਤ ਵਧੀਆ ਗੱਲ ਹੈ, ਜਾਓ ਅਤੇ ਆ ਕੇ ਵਾਪਸ ਠੱਗੀਆਂ ਠੁਰੀਆਂ ਕਰਦੇ ਹਾਂ, ਬਦਕਾਰੀਆਂ ਕਰਦੇ ਹਾਂ। ਉਹ ਜਿੰਨਾ ਕੁ ਉਦੋਂ ਫਾਇਦਾ ਲਿਆ ਸੀ, ਦੁੱਗਣਾ ਅਸੀਂ ਨੁਕਸਾਨ ਕਰ ਲਿਆ। ਉਹ ਤਾਂ ਉਸੇ ਤਰ੍ਹਾਂ ਸਾਈਕਲ ਵਾਲੀ ਗੱਲ ਹੀ ਹੋ ਗਈ ਨਾ, ਜਿਹਨੇ ਪੈਰ ਉੱਥੇ ਸਟੈਂਡ 'ਤੇ ਲਾਇਆ, ਪੈਡਲ ਮਾਰੀ ਜਾਂਦੇ ਹਾਂ। ਜਿੰਨਾ ਚਿਰ ਅਸੀਂ ਅੱਗੇ ਨਹੀਂ ਵੱਧਦੇ, ਕੋਈ ਜ਼ਿੰਦਗੀ ਦੇ ਪ੍ਰੈਕਟੀਕਲ ਕੰਮ ਨਹੀਂ ਕਰਦੇ, ਸਾਡੀ ਕਦੇ ਵੀ ਤਰੱਕੀ ਨਹੀਂ ਹੋ ਸਕਦੀ। ਸੋ ਇਹ ਸਾਡੀ ਛੋਟੀ ਜਿਹੀ ਜ਼ਿੰਦਗੀ ਹੈ, ਕਿਰਾਏ ਦਾ ਮਕਾਨ ਹੈ। ਕਿਸੇ ਨੂੰ 50 ਸਾਲ ਵਾਸਤੇ ਮਿਲਿਆ, ਕਿਸੇ ਨੂੰ 60 ਸਾਲ ਵਾਸਤੇ ਮਿਲਿਆ, ਕਿਸੇ ਨੂੰ 80 ਵਾਲੇ 100 ਵਾਸਤੇ ਮਿਲਿਆ ਹੋਊਗਾ। ਖਾਲੀ ਤਾਂ ਕਰਨਾ ਹੀ ਹੈ। ਜਦੋਂ ਜਵਾਨ ਹੁੰਦੇ ਸੀ ਤਾਂ ਕਿੱਕਾਂ ਮਾਰਦੇ ਸੀ, ਫੁੱਟਬਾਲ ਨੂੰ ਗੋਡਿਆਂ 'ਚ ਭੱਜੇ ਫਿਰਦੇ ਸੀ, ਕਦੇ ਲੋਕਾਂ ਦੀ ਮਾਰਦੇ ਸੀ। ਹੁਣ ਗੋਡਿਆਂ 'ਚ ਗੇਅਰ ਪਈ ਜਾਂਦੇ ਨੇ, ਦੋ ਟੇਢੇ ਹੋ ਕੇ ਤੁਰਦੇ ਆ, ਬਾਲ ਚਿੱਟੇ ਆ ਗਏ, ਅੱਖਾਂ ਦਿਸਦੀਆਂ ਨਹੀਂ, ਐਨਕਾਂ ਲੱਗੀਆਂ ਮੋਟੀਆਂ ਮੋਟੀਆਂ। ਸੋ ਕੀ ਕਰਾਂਗੇ? ਕਿਸੇ ਬਿਮਾਰੀ ਕਰਿਆ, ਕੋਈ ਸ਼ੂਗਰ ਹੈ, ਕੋਈ ਬਲੱਡ ਪ੍ਰੈਸ਼ਰ ਹੈ, ਕੋਈ ਹਾਰਟ ਅਟੈਕ ਹੋਏ ਬੈਠੇ, ਉਹ ਪੈਸੇ ਕਦੇ ਨਾਲ ਜਾਣੇ ਨੇ? ਜੋ ਸਾਨੂੰ ਪਤਾ ਵੀ ਜ਼ਿੰਦਗੀ ਥੋੜ੍ਹੀ ਹੈ, ਜੇ ਅਸੀਂ ਹੁਣ ਅੱਜ ਕਰ ਦਈਏ ਜਹਾਜ਼ ਖੋਲ੍ਹ ਦੇਣ ਵੀ ਅਸੀਂ ਇਸਲਾਮਾਬਾਦ ਜਾਣਾ, ਕਰਾਚੀ ਜਾਣਾ, ਅੰਮ੍ਰਿਤਸਰ ਜਾਣਾ, ਅਸੀਂ ਹੁਣ ਤੋਂ ਹੀ ਤਿਆਰੀਆਂ ਕਰਾਂਗੇ। ਫੂਫੀ ਲਈ ਕਿਹੜੀ ਸਾੜੀ ਲੈ ਕੇ ਜਾਣੀ ਹੈ, ਹੈ ਨਾ? ਅੰਮੀ ਲਈ ਕਿਹੜੀ ਚੀਜ਼ ਲੈ ਕੇ ਜਾਣੀ ਹੈ? ਬਾਪੂ ਉੱਥੇ ਬੈਠਾ ਹੋਊਗਾ, ਉਹਦੇ ਲਈ ਆਪਾਂ ਮਠਿਆਈ ਮੰਗਾਉਣੀ ਹੈ, ਉਹਦੇ ਲਈ ਮੈਂ ਹੁਣ ਭੁੱਲ ਗਿਆ ਜਿਸ ਮਰਨੇ ਤੇ ਜਗ ਡਰੇ ਸਮਥਿੰਗ ਸੀਗੀ ਜਿਸ ਚਲੋ ਜੋ ਵੀ ਸੀ ਉਹਦਾ ਮਤਲਬ ਇਹ ਹੈ ਵੀ ਜਿੰਨਾ ਚਿਰ ਤੱਕ ਅਸੀਂ ਮਰ ਕੇ ਉਹਦੇ ਨਾਲ ਨਹੀਂ ਮਿਲਦੇ ਉਨਾ ਚਿਰ ਸਾਨੂੰ ਆਨੰਦ ਨਹੀਂ ਆਉਂਦਾ। ਮਰਨ ਤੋਂ ਬਾਅਦ ਕੋਈ ਅੱਜ ਤੱਕ ਦੱਸਿਆ ਵੀ ਕੋਈ ਜਿਹੜਾ ਬੰਦਾ ਫਿਊਨਰਲ ਹੋਮ 'ਚ ਗਿਆ ਜਾਂ ਉਹਨੂੰ ਜ਼ਮੀਨ 'ਚ ਦਫਨਾਇਆ ਕੋਈ ਆ ਕੇ ਦੱਸਿਆ ਹੋਵੇ ਮੈਂ ਤਾਂ ਉੱਥੇ ਜਾ ਕੇ ਆਇਆ, ਨਹੀਂ। ਜਿਹਦਾ ਜਿਉਂਦੇ ਜੀ ਅਸੀਂ ਮਿਹਨਤਾਂ ਕਰਦੇ ਹਾਂ ਅੰਦਰ ਜਾਂਦੇ ਹਾਂ ਫਿਰ ਸਾਨੂੰ ਪਤਾ ਲੱਗੂਗਾ ਵੀ ਅਸੀਂ ਕੀ ਚੀਜ਼ ਹਾਂ, ਫਿਰ ਸਾਨੂੰ ਪਤਾ ਲੱਗੂਗਾ ਕਿ ਉਹਦੀ ਤਾਕਤ ਕੀ ਹੈ, ਫਿਰ ਸਾਡੇ ਰਹਿਣ ਸਹਿਣ ਦਾ ਜਿਹੜਾ ਸਿਸਟਮ ਹੈ ਉਹ ਚੇਂਜ ਹੋ ਜਾਂਦਾ। ਸੋ ਮੇਰੇ ਖਿਆਲ ਮੈਂ ਕਾਫ਼ੀ ਬੋਲ ਲਿਆ, ਹੁਣ ਇੱਕ ਅਸੀਂ ਜਾਂਦੇ ਹੋਏ ਗਾ ਗੀਤ ਸੁਣ ਲਈਏ, ਫਿਰ ਜਿਹੜਾ ਇੱਕ ਅੱਧਾ ਮਿੰਟ ਮਿਲੂਗਾ ਮੈਂ ਬੋਲ ਦਿਆਂਗਾ।
दर्द को कम कर दो साबिर जी, करम कर दो दुख दर्द को कम कर दो। हर दिल में स्याही है, निगाहों में स्याही, दरवाजे पे आ पहुंची है इंसान की तबाही। भाई भी नहीं
ਵੈਲਕਮ ਬੈਕ। ਦੁਖੀਆਂ ਦੀ ਫਰਿਆਦ ਸੁਣਦਾ ਨਹੀਂ ਕੋਈ, ਸਾਨੂੰ ਸੁਣਨਾ ਚਾਹੀਦਾ ਦੁੱਖਾਂ। ਜਿਹੜੇ ਕੋਈ ਬੰਦੇ ਹੈਲਪ ਨੀਡੀ ਬੰਦੇ ਨੇ ਉਹਨਾਂ ਦੀ ਹੈਲਪ ਕਰੋ, ਕਦੇ ਵੀ ਦਾਨ ਨਾਲ ਕਦੇ ਕੋਈ ਚੀਜ਼ ਨਹੀਂ ਘਟਦੀ। ਪਰ ਇਹ ਗੱਲ ਰੱਖੋ ਵੀ ਦਾਨ ਜੋ ਦਿਓ ਸੱਜੇ ਹੱਥ ਨਾਲ ਦਿਓ, ਖੱਬੇ ਹੱਥ ਨਾਲ ਉਹਨੂੰ ਪਤਾ ਨਹੀਂ ਲੱਗਣਾ ਚਾਹੀਦਾ। ਜਦੋਂ ਅਸੀਂ ਵੱਡੇ ਵੱਡੇ ਪੋਸਟ ਲਾਉਂਦੇ ਹਾਂ ਵੀ ਅਸੀਂ ਆਹ ਕੀਤਾ ਵੋ ਕੀਤਾ, ਠੀਕ ਹੈ, ਸਮਥਿੰਗ ਇਜ਼ ਬੈਟਰ, ਪਰ ਕੋਸ਼ਿਸ਼ ਕਰੋ ਜਿਹੜਾ ਗੁਪਤ ਦਾਨ ਹੁੰਦਾ ਉਹ ਹਮੇਸ਼ਾ ਹੀ ਬੈਟਰ ਹੁੰਦਾ। ਸੋ ਚੰਗੇ ਕੰਮ ਕਰੋ, ਅਤੇ ਜਿਹਦਾ ਮਤਲਬ ਇਹ ਵੀ ਨਹੀਂ ਕੋਈ ਮੈਂ ਜਿਹੜਾ ਉਪਦੇਸ਼ ਕਰ ਰਿਹਾ ਰੇਡੀਓ 'ਤੇ ਵੀ ਕੋਈ ਮੈਂ ਬਹੁਤ ਵਧੀਆ ਕੰਮ ਕਰਦਾ ਹੂੰ, ਮੈਂ ਹਮੇਸ਼ਾ ਕਹਿੰਦਾ ਇਹ ਗੱਲਾਂ ਮੈਂ ਆਪਣੇ ਆਪ ਦੇ ਉੱਤੇ ਲਾਗੂ ਕਰਦਾ। ਜਦੋਂ ਬੋਲਦੇ ਹਾਂ ਘੱਟੋ ਘੱਟ ਫਿਰ ਥੋੜ੍ਹੀ ਜਿਹੀ ਅੰਦਰੋਂ ਸ਼ਰਮ ਹੁੰਦੀ ਹੈ ਵੀ ਯਾਰ ਲੋਕ ਕੀ ਕਹਿਣਗੇ, ਤੂੰ ਤਾਂ ਠੱਗੀਆਂ ਕਰਦਾ ਫਿਰਦਾ ਆਪ, ਤੂੰ ਤਾਂ ਕਰੈਕਟਰ ਦਾ ਮਾੜਾ, ਤੂੰ ਤਾਂ ਉਹ ਕੰਮ ਕਰਦਾ ਅਤੇ ਉੱਥੇ ਤੂੰ ਵਧੀਆ ਭਾਸ਼ਣ ਦਿੰਦਾ, ਫਿਰ ਉਹ ਠੱਗੋ ਏ। ਪਰ ਮੈਂ ਕੋਸ਼ਿਸ਼ ਕਰਨਾ ਮੈਂ ਠੱਗ ਨਹੀਂ ਬਣਨਾ। ਹਾਂਜੀ, ਚੋਰ ਬਣੋ ਡਾਕੂ ਬਣੋ ਜੋ ਮਰਜ਼ੀ ਕਰੋ, ਪਰ ਠੱਗ ਨਾ ਬਣੋ, ਠੱਗ ਜਿਹੜੇ ਨੇ ਉਹ ਬੜੇ ਖਤਰਨਾਕ ਨੇ। ਸੋ ਇਸੇ ਕਰਕੇ ਮੈਂ ਤੁਹਾਨੂੰ ਕਹਿਣਾ ਵੀ ਜੇ ਤੁਹਾਨੂੰ ਕੋਈ ਸੈਕਿੰਡ ਓਪੀਨੀਅਨ ਮੈਡੀਕਲ ਦੀ ਲੋੜ ਹੈ ਤੁਸੀਂ BNC ਮੈਡੀਕਲ ਸੈਂਟਰ 'ਚ ਆ ਸਕਦੇ ਹੋ, ਡਾਕਟਰ ਅੰਕੁਸ਼ ਨੂੰ ਮਿਲ ਸਕਦੇ ਹੋ, ਸਾਡੀ ਫਾਰਮੇਸੀ 'ਤੇ ਦਵਾਈਆਂ ਲੈ ਸਕਦੇ ਹੋ, ਕੋਈ ਸਕਿਨ ਦੀ ਪ੍ਰੋਬਲਮ ਹੈ ਡਰਮੈਟੋਲੋਜਿਸਟ ਨੂੰ ਮਿਲ ਸਕਦੇ ਹੋ, ਕੋਈ ਤੁਹਾਨੂੰ ਸਟ੍ਰੈਸ ਰਹਿੰਦਾ, ਕੋਈ ਡਿਪਰੈਸ਼ਨ ਰਹਿੰਦਾ, ਕੋਈ ਐਂਗਜ਼ਾਇਟੀ ਹੈ, ਡਾਕਟਰ ਫੈਨੀ ਨੂੰ ਮਿਲ ਸਕਦੇ ਹੋ। ਸਾਰੀਆਂ ਸਰਵਿਸਿਜ਼ BNC ਮੈਡੀਕਲ ਸੈਂਟਰ 'ਤੇ ਦਿੱਤੀਆਂ ਜਾਂਦੀਆਂ ਨੇ। ਜੇ ਕੋਈ ਮੇਰੇ ਤੋਂ ਕਿਹਾ ਗਿਆ ਹੋਵੇ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਵੀ ਕਿ ਆਪਾਂ ਉਸ ਤਰ੍ਹਾਂ ਨਹੀਂ, ਮੈਂ ਤਾਂ ਆਪਣੀ ਕਮਿਊਨਿਟੀ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਵੀ ਈਦ ਦੇ ਕੀ ਹੈ, ਫੰਡਾਮੈਂਟਲ ਕੀ ਗੱਲਾਂ ਨੇ, ਸਿੰਪਲ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਮੈਂ ਕਿਸੇ ਨੂੰ ਹਰਟ ਨਹੀਂ ਕੀਤਾ, ਦਿਲੋਂ ਨਹੀਂ ਕੀਤਾ। ਜੇ ਹੋਇਆ ਉਹਦੇ ਮੈਂ ਦੋਨੇ ਹੱਥ ਜੋੜ ਕੇ ਮਾਫ਼ੀ ਮੰਗ ਲੈਣਾ। ਜੇ ਮਾਫ਼ ਤਾਂ ਵੈਸੇ ਪਰਮਾਤਮਾ ਕਰਦਾ, ਇਨਸਾਨ ਕਦੇ ਨਹੀਂ ਕਰਦਾ, ਕਿਉਂਕਿ ਫਿਰ ਵੀ ਖੁੰਦਕ ਰੱਖਦਾ ਮਾਲਕ ਕੋਲੋਂ, ਜਿੰਨੀਆਂ ਮਰਜ਼ੀ ਗਲਤੀਆਂ ਕਰ ਲਓ ਮਾਫ਼ੀ ਬਖਸ਼ ਦਿੰਦਾ, ਕਿਉਂਕਿ ਸਾਨੂੰ ਉਹਨੂੰ ਸਾਡੀ ਨੀਅਤ ਦਾ ਪਤਾ ਹੁੰਦਾ। ਥੈਂਕ ਯੂ ਵੈਰੀ ਮੱਚ।
The views expressed on the preceding program may not necessarily be those of the owner or management of WTOR radio station.
आप कनाडा से पाकिस्तान पैसे भिजवाना चाहते हैं और वो भी फौरन जबरदस्त रेट्स के साथ और आराम से घर बैठे, आपको ये सब मिलेगा बगैर कॉम्प्रोमाइज के। अभी डाउनलोड कीजिए Zoom Money Transfer App from PayPal.
That's XOOM Zoom.
और अपने मोबाइल से पैसे भेजिए अमेजिंग एक्सचेंज रेट्स के साथ, बैंक डिपॉजिट्स, कैश पिकअप या मोबाइल रिचार्ज। अब पाकिस्तान पैसे भेजें उंगली के इशारे से। Zoom, a PayPal service. तेज, आसान और महफूज मनी ट्रांसफर।
A harsh but true reality is that clean drinking water is inaccessible to many people living in third world countries. With the support of our donors, Muslim Welfare Canada has been successful in providing clean water through the digging of water wells and the installation of hand pumps for people living in remote and desert regions. Donate a well for $2,500 or a hand pump for $800. Call 1-866-754-3111 or visit mwcanada.org.
कोविड-19 को बढ़ने से रोकने के लिए हम सब ने मिलकर जो कोशिश की है वो कामयाब